And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਮੀਂਹ ਬੜਾ ਪੋਇਆ ਯਾਰ।
ਇੰਨਾ ਵੀ ਨਹੀਂ ਪੋਇਆ?
ਠੀਕ ਹੈ, ਮੀਂਹ ਬੜਾ ਘੱਟ ਪੋਇਆ ਵਾਸੂ ਜੀ।
ਹਾਂ, ਠੀਕ ਠੀਕ ਹੀ ਪੋਇਆ।
ਠੀਕ ਠੀਕ ਹੀ ਪੋਇਆ,
ਖੁਸ਼ ਵੀ ਹੋ ਜਾਇਆ ਕਰੋ।
ਪਰ ਅੱਛਾ, ਟ੍ਰੈਫਿਕ ਦੇ ਵਿੱਚ ਅੱਜ ਬੜੀਆਂ ਰੁਕਾਵਟਾਂ ਨੇ ਯਾਰ, ਜਿਨ੍ਹਾਂ ਨੇ ਅੱਜ ਵੈਨਕੂਵਰ ਨਿਊ ਵੈਸਟ ਵਾਲੇ ਪਾਸੇ ਨੂੰ ਜਿਹੜੇ ਮਰਜ਼ੀ ਰਾਹ ਇਖਤਿਆਰ ਕਰਕੇ ਤੁਸੀਂ ਜਾਣਾ, ਅੱਜ ਐਕਸਟਰਾ ਸਮਾਂ ਲੱਗਣਾ। ਬਹੁਤ ਸਾਰੀਆਂ ਸੜਕਾਂ ਪਾਰਕਿੰਗ ਲੋਟ ਹੀ ਬਣੀਆਂ ਹੋਈਆਂ ਨੇ।
ਮੈਸੇਜ ਆਇਆ ਕਹਿੰਦੇ ਪਟੇਲੋ ਬ੍ਰਿਜ ਦੇ ਉੱਤੇ ਵੀ ਟ੍ਰੈਫਿਕ ਇਸ ਵੇਲੇ ਪੈਕਡ ਅਪ ਹੈ।
ਹਾਂ,
ਮੈਸੇਜ ਆਇਆ
ਜੀ, ਕਿਉਂਕਿ ਐਲੈਕਸ ਫ੍ਰੇਜ਼ਰ ਬ੍ਰਿਜ ਬਿਜ਼ੀ ਹੋ ਗਿਆ ਸੀ, ਉਹ ਜਿਹੜਾ ਹੁਣ ਟ੍ਰੈਫਿਕ ਕੋਈ ਡਾਇਵਰਟ ਹੋ ਰਿਹਾ, ਉਹਨੇ ਬਾਕੀ ਦੇ ਰਾਹ ਵੀ ਉਸ ਹਿਸਾਬ ਨਾਲ ਬਿਜ਼ੀ ਕਰ ਦਿੱਤੇ ਹੋਏ ਨੇ।
ਸੋ ਦੇਖੋ, ਆਪਾਂ ਟ੍ਰੈਫਿਕ ਵਿੱਚ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਆਪਾਂ ਨਾਰਮਲੀ ਕਹਿੰਦੇ ਟ੍ਰੈਫਿਕ ਬੈਕਡ ਅਪ ਹੈ, ਤੇ ਅਸੀਂ ਕਈ ਵਾਰ ਉਹਨੂੰ ਪੈਕਡ ਅਪ ਵੀ ਲਿਖ ਦਿੰਦੇ
ਹਾਂ। ਜਿਹੜੀ ਵੀ ਵਰ ਟਾਕਿੰਗ ਯੈਸਟਰਡੇ, ਜਿਹੜੀਆਂ ਕੁਝ ਗਲਤੀ ਹੈ ਆਮ, ਜਿਹੜੀਆਂ ਚੀਜ਼ਾਂ ਆਮ ਤੌਰ ਤੇ ਗਲਤ ਕਹਿ ਦਿੱਤੀਆਂ ਜਾਂਦੀਆਂ ਨੇ। ਪਰ ਚਲੋ ਕੋਈ ਨੀ, ਜੇ ਟ੍ਰੈਫਿਕ ਦੇ ਵਿੱਚ ਇਸ ਵੇਲੇ ਫਸੇ ਹੋਏ ਹੋ ਤੇ ਅਸੀਂ ਤੁਹਾਡੇ ਨਾਲ ਨਾਲ, ਸਾਨੂੰ ਆਪਣੇ ਨਾਲ ਨਾਲ ਰੱਖੋ, ਤੁਹਾਨੂੰ ਜਾਣਕਾਰੀ ਅਸੀਂ ਪ੍ਰਦਾਨ ਕਰਦੇ ਰਹਾਂਗੇ। ਜਿੱਥੇ ਫਿਰ ਪਹੁੰਚੋਗੇ ਉੱਥੇ ਕਈ ਵਾਰੀ ਹੁੰਦਾ ਨਾ ਵੀ ਤੁਹਾਨੂੰ ਬਸ ਜੀ ਕਨਵਰਸੇਸ਼ਨ ਕਰਨ ਲਈ ਕੋਈ ਟੌਪਿਕ ਚਾਹੀਦਾ ਹੁੰਦਾ ਨਾ, ਅਗਲਾ ਪੁੱਛਦਾ ਹੋਰ ਕੀ ਹਾਲ ਚਾਲ, ਠੀਕ ਹੈ, ਇਹੀ ਚੱਲੀ ਜਾਂਦਾ।
ਅੱਛਾ,
ਫਿਰ ਹੁੰਦਾ ਵੀ ਯਾਰ ਕਿਸੇ ਮੁੱਦੇ ਤੇ ਗੱਲ ਕੀਤੀ ਜਾਵੇ। ਕਈ ਵਾਰੀ ਅਗਲਾ ਕੋਈ ਅਜਿਹਾ ਮੁੱਦਾ ਛੇੜ ਲੈਂਦਾ, ਤੁਹਾਨੂੰ ਹੁੰਦਾ ਯਾਰ ਇਹਦੇ ਬਾਰੇ ਤੇ ਬਹੁਤੀ ਜਾਣਕਾਰੀ ਹੈ ਕੋਈ ਨੀ। ਹੁਣ ਜਿਹੜੇ ਕੁਝ ਭੱਖ ਦੇ ਮਸਲੇ ਹੈਗੇ ਨੇ ਉਹਨਾਂ ਬਾਰੇ ਆਪਾਂ ਜਿਹੜੀ ਜਾਣਕਾਰੀ ਸਾਂਝੀ ਕਰ ਲੈਣੀ ਹੈ। ਸੋ ਜੇ ਕੋਈ ਟ੍ਰੈਫਿਕ ਦੇ ਵਿੱਚ ਇਸ ਵੇਲੇ ਫਸਿਆ ਵੀ ਹੋਇਆ, ਤੁਹਾਡਾ ਜਿਹੜਾ ਵਕਤ ਹੈਗਾ ਉਹ ਬਹੁਤ ਵਧੀਆ ਤਰੀਕੇ ਯੂਟੀਲਾਈਜ਼ ਹੋ ਸਕਦਾ ਜੇ ਸਾਰੀ ਜਾਣਕਾਰੀ ਤੁਸੀਂ ਕਿਤੇ ਨਾ ਕਿਤੇ ਇਸਤੇਮਾਲ ਕਰਨ ਜੋਗੇ ਹੋਵੋ ਤਾਂ। ਠੀਕ ਹੈ,
ਸਟ੍ਰੈਸ ਨਹੀਂ ਲੈਣਾ, ਜ਼ਰੂਰੀ ਨਹੀਂ। ਹੁਣ ਜਿਹੜਾ ਕੋਈ ਸੁਣ ਰਿਹਾ ਉਹ ਕਹਿੰਦਾ ਯਾਰ ਆਪਦਾ ਇੰਜੋਏ ਕਰ ਰਹੇ ਸੀਗੇ, ਹੁਣ ਵਿਜੇ ਨੇ ਕੰਮ ਲਾਤਾ, ਸਾਰੀਆਂ ਚੀਜ਼ਾਂ ਯਾਦ ਕਰਕੇ ਹੁਣ ਇਹਨਾਂ ਨੂੰ ਅੱਗੇ ਜਾ ਕੇ ਗੱਲ ਵੀ ਕਰਨੀ ਪੈਣੀ ਇਹਨਾਂ ਬਾਰੇ। ਸੋ ਸ਼ੁਰੂਆਤ ਆਪਾਂ ਕਰਦੇ ਹਾਂ ਸਾਡੇ ਸੂਬੇ ਦੀ ਵਿੱਤੀ ਸਥਿਤੀ ਤੋਂ।
ਵਾਸੂ ਜੀ ਦੇਖੋ, ਖਰਚੇ ਖੁਰਚੇ ਥੋੜੇ ਵੱਧ ਜਾਂਦੇ ਨੇ, ਉੱਪਰ ਥੱਲੇ ਖਰਚੇ ਹੋਈ ਜਾਇਆ ਕਰਦੇ ਨੇ, ਤੇ ਸੂਬਾ ਸਰਕਾਰ ਦਾ ਵੀ ਕੰਮ ਇਹੋ ਜਿਹਾ ਹੀ ਹੋਇਆ ਪਿਆ। ਪਰ ਇਹ ਗੱਲ ਹੈ ਬੜੀ ਚਿੰਤਾ ਵਾਲੀ, ਕਿਉਂਕਿ ਪਹਿਲਾਂ ਜਿਹੜਾ ਦੇਖੋ ਫਰਵਰੀ ਦੇ ਵਿੱਚ ਵਾਸੂ ਜੀ ਬਜਟ ਸਾਂਝਾ ਕੀਤਾ ਜਾਂਦਾ, ਫਰਵਰੀ ਦੇ ਵਿੱਚ ਜਿੰਨਾ ਡੈਫੀਸਿਟ ਦੱਸਿਆ ਗਿਆ ਸੀ ਉਦੋਂ ਹੀ ਇਸ ਗੱਲ ਨੂੰ ਲੈ ਕੇ ਬੜੇ ਕੰਸਰਨ ਸੀਗੇ। $7.8 billion,
7.9
ਹੀ ਸੀਗਾ, 7.9 billion ਦਾ ਡੈਫੀਸਿਟ ਸੀ, ਜਿਹਤੋਂ ਮਗਰੋਂ ਕਈ ਕ੍ਰੈਡਿਟ ਰੇਟਿੰਗ ਏਜੰਸੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਜਿਹੜਾ ਕ੍ਰੈਡਿਟ ਸਕੋਰ ਆ, ਕ੍ਰੈਡਿਟ ਰੇਟਿੰਗ ਆ, ਉਹ ਡਾਊਨਗ੍ਰੇਡ ਵੀ ਕਰ ਦਿੱਤੀ ਸੀ। ਅਤੇ ਹੁਣ ਫਰਵਰੀ ਤੋਂ ਲੈ ਕੇ ਹੁਣ ਤੱਕ ਸਮਾਂ ਕਿੰਨਾ ਬੀਤਿਆ, ਮਹਿਜ਼ ਅਜੇ ਤੇ ਵਾਸੂ ਜੀ 6 ਮਹੀਨੇ ਹੀ ਗੁਜ਼ਰੇ ਨੇ। ਇਹਨਾਂ 6 ਮਹੀਨਿਆਂ ਦੇ ਵਿੱਚ ਉਹ 7.9 billion ਵਾਲਾ ਡੈਫੀਸਿਟ ਉਹ ਵੱਧ ਕੇ ਹੁਣ ਲਗਭਗ $9 billion ਦੇ ਨੇੜੇ ਪਹੁੰਚ ਗਿਆ। ਉਹਦੇ ਵਿੱਚ ਫਸਟ ਕੁਆਟਰਲੀ ਰਿਪੋਰਟ ਜਿਹੜੀ ਅਪਡੇਟ ਕੱਲ੍ਹ ਸਾਂਝੀ ਕੀਤੀ ਫਾਈਨੈਂਸ ਮਿਨਿਸਟਰ ਕੈਟਰੀਨਾ ਕੋਨਰੋਏ ਨੇ, ਜਿਹੜੇ ਕਿ ਬਾਏ ਦਾ ਵੇ ਅਗਲੇ ਮਹੀਨੇ ਵਾਲਾ ਇਲੈਕਸ਼ਨ ਨਹੀਂ ਲੜ ਰਹੇ, ਅਤੇ ਵਾਸੂ ਜੀ ਉਹ ਡੈਫੀਸਿਟ $1.1 billion ਉਹਦੇ ਵਿੱਚ ਵਾਧਾ ਹੋ ਗਿਆ। ਅਤੇ ਇਹ ਹੁਣ ਜਿਹੜੇ ਡੈਫੀਸਿਟ ਨੇ ਨੈਚੁਰਲੀ ਅਲਟੀਮੇਟਲੀ ਤਾਂ ਲੋਕਾਂ ਦੇ ਹੀ ਪੈਸੇ ਨੇ, ਲੋਕਾਂ ਦੇ ਸਿਰ ਹੀ ਕਰਜ਼ਾ ਪਿਆ। ਇਹ ਜਿਹੜੀ ਓਵਰਆਲ ਡੈਟ ਹੈਗੀ ਆ ਸੂਬੇ ਦੀ, ਉਹ ਹੁਣ$129 billion ਤੇ ਪਹੁੰਚਣ ਦੀ ਪ੍ਰੋਜੈਕਸ਼ਨ ਆ ਵਿਦ ਦਿਸ ਰਿਵੀਜ਼ਨ ਇਨ ਡੈਫੀਸਿਟ।
ਸੋ ਇਹ ਜਿਹੜਾ ਫਿਸਕਲ ਡੈਫੀਸਿਟ ਇਹ ਪ੍ਰੋਜੈਕਸ਼ਨ ਹੈ, ਇਹ ਜਿਹੜਾ ਵਿੱਤੀ ਬਰਾ 2024-25 ਉਹਦੇ ਵਾਸਤੇ, ਜਿਹੜਾ ਇਸ ਸਾਲ ਫਰਵਰੀ ਦੇ ਵਿੱਚ 22 ਫਰਵਰੀ ਨੂੰ ਬਜਟ ਪੇਸ਼ ਕੀਤਾ ਗਿਆ ਸੀ ਫੋਰ ਦਿਸ ਫਿਸਕਲ ਈਅਰ 2024-25, ਉਦੋਂ ਕਿਹਾ ਗਿਆ ਸੀ ਸਾਡਾ ਵਿੱਤੀ ਘਾਟਾ, ਸਾਡੀ ਫਿਸਕਲ ਡੈਫੀਸਿਟ $7.9 billion ਹੋਏਗੀ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਨਵਾਂ ਰਿਕਾਰਡ ਸੀ।
ਹਾਂਜੀ,
ਤੇ ਉਦੋਂ ਬੜੀ ਗੱਲ ਹੋਈ ਕਿ ਇੰਨਾ ਜ਼ਿਆਦਾ ਵੀ ਇਹ ਕੋਈ ਫਿਸਕਲ ਰਿਸਪੋਂਸਿਬਿਲਿਟੀ ਵਾਲੀ ਗੱਲ ਨਾ ਹੋਈ। ਤੇ ਉਦੋਂ ਇਹ ਵੀ ਗੱਲਾਂ ਚੱਲੀਆਂ ਸੀ ਵੀ ਇਸ ਸਾਲ ਇਲੈਕਸ਼ਨ ਹੈਗਾ, ਵੀ ਸਰਕਾਰ ਜ਼ਿਆਦਾ ਖਰਚੇ ਕਰਨਾ ਚਾਹੁੰਦੀ ਹੈ, ਲੋਕਾਂ ਨੂੰ ਲੁਭਾਉਣਾ ਚਾਹੁੰਦੀ ਹੈ। ਪਰ ਉਦੋਂ ਸਰਕਾਰ ਵੱਲੋਂ ਤਰਕੇ ਦਿੱਤਾ ਗਿਆ ਸੀ, ਪ੍ਰੀਮੀਅਰ ਵੱਲੋਂ ਵੀ ਤੇ ਫਾਈਨੈਂਸ ਮਿਨਿਸਟਰ ਵੱਲੋਂ ਵੀ, ਕਿ ਸਰਵਿਸਿਜ਼ ਨੂੰ ਜਾਰੀ ਰੱਖਣਾ ਬੜਾ ਜ਼ਰੂਰੀ ਹੈ, ਵੀ ਇਸ ਸਾਲ ਭਾਵੇਂ ਸਾਡਾ ਰੈਵਨਿਊ ਕਈ ਥਾਵਾਂ ਤੋਂ ਸਾਡੀ ਪ੍ਰੋਜੈਕਸ਼ਨਾਂ ਵੀ ਘੱਟ ਹੋਣਾ, ਪਰ ਅਸੀਂ ਆਪਣੀ ਸਰਵਿਸਿਜ਼ ਦੇ ਵਿੱਚ ਕਟੌਤੀ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਅਸੀਂ ਇੰਨਾ ਵੱਡਾ ਫਿਸਕਲ ਡੈਫੀਸਿਟ ਰੱਖ ਰਹੇ ਹਾਂ ਇਸ ਬਜਟ ਵਿੱਚ, $7.9 billion। ਉਦੋਂ ਬੜੀ ਗੱਲ ਹੋਈ ਸੀ, ਆਪਾਂ ਵੀ ਕਾਫੀ ਡਿਟੇਲ 'ਚ ਇਹਦੇ ਬਾਰੇ ਸਮੇਂ ਸਮੇਂ ਤੇ ਗੱਲ ਕਰਦੇ ਰਹੇ ਹਾਂ।
ਹਾਂਜੀ,
ਹੁਣ ਪਹਿਲੀ ਕੁਆਟਰਲੀ ਰਿਪੋਰਟ ਆਈ ਹੈ। ਸੋ ਜਿਹੜਾ ਵੀ ਕੋਈ ਫਿਸਕਲ ਈਅਰ ਹੁੰਦਾ ਉਹਦੇ ਵਿੱਚ ਹਰ ਕੁਆਟਰ ਇੱਕ ਅਪਡੇਟ ਜਾਰੀ ਕੀਤੀ ਜਾਂਦੀ ਹੈ ਵੀ ਇਸ ਵੇਲੇ ਸਾਡੀ ਵਿੱਤੀ ਸਥਿਤੀ ਕਿਹੋ ਜਿਹੀ ਹੈ। ਸੋ ਪਹਿਲੀ ਕੁਆਟਰਲੀ ਰਿਪੋਰਟ ਇਸ ਵਿੱਤੀ ਵਰੇ ਦੀ ਆਈ ਹੈ। ਵਿੱਤੀ ਵਰਾ 1 April ਤੋਂ ਸ਼ੁਰੂ ਹੁੰਦਾ, 31 March ਤੱਕ,
1 April, May, June ਵਾਲੇ 3 ਮਹੀਨੇ।
ਐਗਜੈਕਟਲੀ, ਸੋ ਜਿਹੜੇ ਪਹਿਲੇ 3 ਮਹੀਨੇ ਨੇ ਉਹਨਾਂ ਦੀ ਰਿਪੋਰਟ ਹੈ, ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਕਹਿੰਦੇ ਹਿਸਾਬ ਦਾ ਜਿਹੜਾ ਉੱਪਰ ਥੱਲੇ ਹੋ ਗਿਆ। ਸੋ ਹੁਣ ਜਿਹੜਾ ਵਿੱਤੀ ਘਾਟਾ ਸਾਡਾ ਹੈ ਉਹ ਪ੍ਰੋਜੈਕਸ਼ਨ ਹੀ ਹੈ, ਵਿੱਤੀ ਘਾਟਾ ਅਲਟੀਮੇਟਲੀ ਤਾਂ ਸਾਨੂੰ ਪਤਾ ਲੱਗੇਗਾ ਅਗਲੇ ਸਾਲ ਜਾ ਕੇ। ਪਿਛਲੇ ਸਾਲ ਵਾਲਾ ਵਿੱਤੀ ਘਾਟਾ ਸੀ ਉਹਦੇ ਜਿਹੜੇ ਫਾਈਨਲ ਨੰਬਰ ਨੇ ਉਹ ਪਿਛਲੇ ਮਹੀਨੇ ਆਏ ਨੇ।
ਪਿਛਲੇ ਮਹੀਨੇ ਆਏ ਸੀ ਜਦੋਂ ਦੱਸਿਆ ਗਿਆ ਸੀ ਕਿ 2023-2024 ਵਾਲਾ ਫਾਈਨੈਂਸ਼ੀਅਲ ਈਅਰ ਜਿਹੜਾ ਇਸ ਸਾਲ 31 ਮਾਰਚ ਨੂੰ ਖਤਮ ਹੋਇਆ, ਆਪਾਂ ਉਹਦੇ ਬਾਰੇ ਵੀ ਬੜੀ ਡਿਟੇਲ ਦੇ ਵਿੱਚ ਬਾਸੋ ਜੀ ਡਿਸਕਸ਼ਨ ਕੀਤੀ ਸੀ ਕਿ ਉਹ ਵਿੱਤੀ ਘਾਟਾ 5.035 billion ਡਾਲਰ ਰਿਹਾ। ਇਸੇ ਹੀ ਵਿੱਤੀ ਘਾਟੇ ਬਾਰੇ ਜਦੋਂ ਪਿਛਲੇ ਸਾਲ ਇੱਕ ਨਵਾਂ ਅੰਦਾਜ਼ਾ ਸਾਂਝਾ ਕੀਤਾ ਗਿਆ ਸੀ ਜਿਹੜਾ ਕਿ
ਇਸੇ ਸਾਲ। ਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ 'ਚ ਕੀ ਸੀਗਾ ਕਿ ਲਾਸਟ ਈਅਰ ਜਦੋਂ ਬਜਟ ਪੇਸ਼ ਕੀਤਾ ਗਿਆ ਸੀ ਉਦੋਂ ਕਿਹਾ ਗਿਆ ਸੀ, ਪ੍ਰੋਜੈਕਸ਼ਨ ਹੈ ਸਾਡੀ 2023-24 ਵਾਸਤੇ ਕਿ 4.2 billion ਡਾਲਰ ਸਾਡਾ ਡੈਫਿਸਿਟ ਹੋਣਾ। ਫਿਰ ਜਿਹੜਾ ਇਸ ਸਾਲ ਦਾ ਬਜਟ ਆਇਆ ਸੀ 2024-25 ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਹੁਣ ਉਹ 4.2 billion ਨਹੀਂ, ਉਹ ਸਾਡਾ ਡੈਫਿਸਿਟ 5.9 billion ਹੋਣਾ।
ਫਿਰ ਉਹ 5.9 ਤੋਂ ਰਿਵਾਈਜ਼ ਡਾਊਨ ਹੋ ਕੇ
ਫਾਈਨਲ ਨੰਬਰਸ ਆਏ ਸੀ। ਸੋ ਜਿਨ੍ਹਾਂ ਨੂੰ ਪਬਲਿਕ ਅਕਾਊਂਟਸ ਕਹਿੰਦੇ ਆ, ਸੋ ਜਦੋਂ ਪਬਲਿਕ ਅਕਾਊਂਟਸ ਪਬਲਿਸ਼ ਹੋਏ ਪਿਛਲੇ ਮਹੀਨੇ ਉਦੋਂ ਫਿਰ ਕਿਹਾ ਗਿਆ ਵੀ 5.9 billion ਨਹੀਂ, ਹੁਣ ਇਹ 5.035 billion ਆ। ਦਿਸ ਵਾਸ ਫੋਰ ਲਾਸਟ ਈਅਰ।
ਇਹ ਵਾਲਾ ਜਿਹੜੇ ਨੰਬਰਸ ਨੇ ਇਹ ਲੌਕ ਇਨ ਹੋ ਚੁੱਕੇ ਨੇ ਕਿਉਂਕਿ ਇਹ 31 ਮਾਰਚ 2024 ਤੱਕ ਦੇ ਨੰਬਰ ਨੇ ਜਿਹੜੇ ਹੁਣ ਆ ਰਿਵਾਈਜ਼ ਅਪ ਕੀਤਾ ਗਿਆ ਡੈਫਿਸਿਟ, ਆ ਜਿਹੜਾ ਹੁਣ ਸਾਲ ਚੱਲਦਾ ਪਿਆ ਜਿਹੜਾ 31 ਮਾਰਚ 2025 ਨੂੰ ਖਤਮ ਹੋਣਾ, ਇਹ ਉਦੋਂ ਤੱਕ ਦੇ ਨੰਬਰਸ ਨੇ। ਹੁਣ ਇਹਦੇ ਵਿੱਚ ਫਰਦਰ ਅਜੇ ਹੋਰ ਰਿਵੀਜ਼ਨ ਦੀ ਗੁੰਜਾਇਸ਼ ਹੈ ਕਿਉਂਕਿ ਅਜੇ ਤੇ
ਪ੍ਰੋਜੈਕਸ਼ਨ
ਨੇ, ਅਜੇ ਤੇ ਪਹਿਲੇ ਕੁਆਟਰ ਦੇ ਨੰਬਰ ਨੇ, ਅਜੇ ਤਾਂ 3 quarters ਦੀਆਂ ਰਿਪੋਰਟਾਂ ਇਹਦੀਆਂ ਹੋਰ ਬਾਕੀ ਪਈਆਂ ਨੇ।
ਬਿਲਕੁਲ, ਤੇ ਅਸੀਂ ਇਹ ਨਾ ਭੁੱਲੀਏ ਵਿਜੇ ਜੀ, ਜਿਵੇਂ ਤੁਸੀਂ ਕਿਹਾ ਨਾ ਵੀ ਫਰਵਰੀ ਤੋਂ ਲੈ ਕੇ ਹੁਣ ਤੱਕ ਕੋਈ ਬਹੁਤਾ ਸਮਾਂ ਨਹੀਂ ਹੋਇਆ, ਜੇ ਆਪਾਂ ਪ੍ਰੈਕਟੀਕਲੀ ਦੇਖੀਏ ਤਾਂ ਅਕਤੂਬਰ 2022 ਤੋਂ ਲੈ ਕੇ ਵੀ ਹੁਣ ਤੱਕ ਕੋਈ ਬਹੁਤਾ ਸਮਾਂ ਨਹੀਂ ਹੋਇਆ।
ਅਕਤੂਬਰ 2022
ਦੇ ਵਿੱਚ ਜਦੋਂ ਡੇਵਿਡ ਈਬੀ ਨੇ ਕਮਾਨ ਸੰਭਾਲੀ ਬਤੌਰ ਪ੍ਰੀਮੀਅਰ, ਉਦੋਂ ਸਾਡੇ ਕੋਲ ਸਰਪਲਸ ਸੀਗਾ ਬਜਟ ਦੇ ਵਿੱਚ 5.7 billion ਦਾ,
ਉਹ ਸਾਰੇ ਪੈਸੇ ਖਰਚ ਦਿੱਤੇ ਗਏ।
ਉਦੋਂ ਕਿਹਾ ਗਿਆ ਵੀ ਅਸੀਂ ਇਹਨਾਂ ਪੈਸਿਆਂ ਨੂੰ ਡੈਟ ਸਰਵਿਸਿੰਗ ਵੱਲ ਨਹੀਂ ਭੇਜਣਾ ਚਾਹੁੰਦੇ ਕਿਉਂਕਿ ਸਾਡੇ ਰੂਲਸ ਇਹ ਕਹਿੰਦੇ ਨੇ ਵੀ ਜੇਕਰ ਪੈਸਿਆਂ ਨੂੰ 31 ਮਾਰਚ ਤੋਂ ਪਹਿਲਾਂ ਐਲੋਕੇਟ ਨਾ ਕੀਤਾ ਜਾਵੇ ਤਾਂ ਫਿਰ ਉਹ ਕੈਰੀ ਫਾਰਵਰਡ ਨਹੀਂ ਹੁੰਦਾ ਸਰਪਲਸ ਤੁਹਾਡਾ ਨੈਕਸਟ ਈਅਰ, ਉਹ ਤੁਹਾਡੇ ਡੈਟ ਦੀ ਪੇਮੈਂਟ ਵੱਲ ਚਲੇ ਜਾਂਦਾ।
ਅੱਛਾ, ਫਿਰ ਡੈਟ ਦੀ ਪੇਮੈਂਟ ਵੀ ਵਾਸੂ ਜੀ ਉੱਧਰ ਵੀ ਚਲੇ ਜਾਵੇ। ਡੈਟ ਦੀ ਪੇਮੈਂਟ ਹੁਣ 129 billion ਤੇ ਜਾ, ਡੈਟ ਦਾ ਟੋਟਲ ਜਿਹੜਾ ਕਰਜ਼ਾ 129 billion ਤੇ ਜਾ ਪਹੁੰਚਾ ਕਿਉਂਕਿ
ਉੱਥੇ ਜਾਂਦੇ ਆ
ਕਿਉਂਕਿ ਇੰਟਰਸਟ ਰੇਟ ਸੈਲੀਬ੍ਰੇਟਡ ਨੇ, ਉਹਦੇ ਕਰਕੇ ਇੰਟਰਸਟ ਦਾ ਖਰਚਾ ਵੀ ਵਧ ਜਾਂਦਾ,
ਸਰਵਿਸਿੰਗ ਕਾਸਟ ਵੀ ਵਧ ਗਈ ਹੈ। ਸੋ ਜਿਹੜੇ ਕਾਰਨ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸੋ 5.7 billion ਡਾਲਰ ਦਾ ਸਾਡੇ ਕੋਲ ਸਰਪਲਸ ਸੀਗਾ 2022 ਦੇ ਵਿੱਚ। ਉਸ ਤੋਂ ਬਾਅਦ ਫਿਰ ਅਗਲੇ ਸਾਲ ਕਹਿ ਦਿੱਤਾ ਗਿਆ ਕਿ ਜੀ ਅਸੀਂ ਉਹਦੇ ਚੋਂ 5 billion ਖਰਚ ਕਰ ਲਿਆ, 700 million ਸ਼ਾਇਦ ਉਹ ਜਿਹੜਾ ਡੈਟ ਸਰਵਿਸਿੰਗ ਵੱਲ ਚਲੇ ਗਿਆ ਹੋਏਗਾ। ਫਿਰ ਉਸ ਤੋਂ ਬਾਅਦ ਕਿਹਾ ਗਿਆ ਜੀ ਵੀ ਅਗਲੇ ਸਾਲ ਦਾ ਜਿਹੜਾ ਸਾਡਾ ਡੈਫਿਸਿਟ ਹੋਣਾ, ਕਿ ਉਹ ਡੈਫਿਸਿਟ ਆਪਾਂ ਗੱਲ ਕੀਤੀ ਵੀ ਉਹ 5.035 billion ਹੋਰ ਨਿਬੜਿਆ, ਤੇ ਹੁਣ ਅਗਲੇ ਸਾਲ ਵਾਸਤੇ ਜਿਹੜਾ ਸਾਡਾ ਵਿੱਤੀ ਘਾਟਾ ਹੈ ਉਹ ਪ੍ਰੋਜੈਕਟ ਕੀਤਾ ਜਾ ਰਿਹਾ, ਹੁਣ ਉਹ 9 billion ਦੇ ਨੇੜੇ ਆ। ਸੋ 5.7 billion ਡਾਲਰ ਦੇ ਸਰਪਲਸ ਤੋਂ ਲੈ ਕੇ ਅਸੀਂ 9 billion ਡਾਲਰ ਦੇ ਡੈਫਿਸਿਟ ਤੇ ਪਹੁੰਚ ਗਏ ਹਾਂ, 14.7 billion ਡਾਲਰ ਦਾ ਫਰਕ ਹੈ।
ਤੇ ਵਾਸੋ ਜੀ ਜਿਹੜੇ ਉਹ ਇੰਟਰਵੀਨਿੰਗ ਈਅਰਸ ਵੀ ਹੈਗੇ ਨੇ, ਇਹ ਲਗਾਤਾਰ ਤੀਜਾ ਸਾਲ ਹੈ ਬੀਸੀ ਦੇ ਵਿੱਚ ਡੈਫਿਸਿਟ ਵਾਲਾ, ਜਾਂ ਇਹ ਕਹਿ ਲਓ ਵੀ ਜਦੋਂ ਦੇ ਡੇਵਿਡ ਈਬੀ ਨੇ ਬਤੌਰ ਪ੍ਰੀਮੀਅਰ ਵਾਗਡੋਰ ਸੰਭਾਲੀ ਆ। ਵਾਸੂ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਬੀਸੀ ਦੇ ਵਿੱਚ ਕੋਈ ਵਾਧੇ ਵਾਲਾ ਬਜਟ ਨਹੀਂ ਆਇਆ। ਸੋ ਦਿਸ ਇਜ਼ ਦਾ 3rd ਕੰਜੈਕਟਿਵ ਬਜਟ ਜਿਹੜਾ ਹੁਣ ਆ ਸਾਲ ਚੱਲਦਾ ਪਿਆ, ਜਿਹੜਾ ਕਿ ਘਾਟੇ ਵਾਲਾ ਬਜਟ ਹੋਏਗਾ। ਜਿਹੜੀਆਂ ਪ੍ਰੋਜੈਕਸ਼ਨਜ਼ ਆਉਂਦੇ ਸਾਲਾਂ ਦੀਆਂ ਵੀ ਨੇ ਉਹਦੇ ਵਿੱਚ ਵੀ ਅਜੇ ਡੈਫਿਸਿਟ ਵਾਲਾ ਰਾਹ ਹੀ ਬਣਿਆ ਹੋਇਆ, ਦੇਰ ਇਜ਼ ਨੋ ਰੋਡ ਟੂ ਬੈਲੈਂਸ।
ਸੋ ਇਹ ਦੂਸਰਾ ਹੋਏਗਾ ਕਿਉਂਕਿ 22 ਦੇ ਵਿੱਚ ਸਾਡੇ ਕੋਲ ਸਰਪਲਸ ਸੀਗਾ, ਤੇ 23 ਦੇ ਵਿੱਚ ਤੇ 24 ਦੇ ਵਿੱਚ ਜਿਹੜਾ ਸਾਡਾ ਹੁਣ ਘਾਟਾ ਹੈ।
ਤੇ ਜਿਹੜਾ ਵਾਸੂ ਜੀ ਨੈਕਸਟ ਇਸ ਤੋਂ ਬਜਟ ਆ 24-25 ਵਾਲਾ ਜਿਹੜਾ ਹੁਣ ਆਹ ਵਾਲਾ ਸਾਲ ਚੱਲਦਾ ਪਿਆ, ਦਿਸ ਇਜ਼ ਕਲੋਜ਼ ਟੂ 9 billion ਨਾਓ। 25-26 ਵਾਲਾ 6.7 billion ਡਾਲਰ ਦਾ ਡੈਫਿਸਿਟ ਆ। 26-27 ਵਾਲਾ ਜਿਹੜਾ ਪ੍ਰੋਜੈਕਸ਼ਨ ਆ ਉਹ 6.1 billion ਦੇ ਡੈਫਿਸਿਟ ਦੀ ਪ੍ਰੋਜੈਕਸ਼ਨ ਆ। ਆਹ ਜਿਹੜਾ ਹਲੇ 6 ਮਹੀਨੇ ਪਹਿਲਾਂ ਬਜਟ ਪ੍ਰਜੈਂਟ ਹੋਇਆ ਸੀ ਅਜੇ ਉਹਦਾ ਨਹੀਂ ਭਰੋਸਾ ਰਿਹਾ। ਦੇਖੋ ਉਹਦੇ ਵਿੱਚ ਇੰਨੀ ਡਿਵੀਜ਼ਨ ਅਪਵਰਡਸ ਹੋ ਗਈ, ਜਿਹੜੀ 2-2 ਸਾਲ ਦੀਆਂ ਅਗਲੀਆਂ ਪ੍ਰੋਜੈਕਸ਼ਨਸ ਨੇ ਉਹਦੀ ਤਾਂ ਵੈਸੇ ਗੱਲ ਹੀ ਕਰਨੀ ਛੱਡੋ।
ਜਿਹੜੇ ਅਗਲੇ 2 ਸਾਲ ਨੇ ਉਹ ਕਹਿ ਰਹੇ ਨੇ ਵੀ ਪਹਿਲਾਂ ਨਾਲੋਂ ਬਿਹਤਰ ਹੋ ਗਈ ਆ ਪ੍ਰੋਜੈਕਸ਼ਨ। ਸੋ 6.7 billion
ਘੱਟ ਨਹੀਂ ਪੈਣੇ।
ਹਾਂ, ਕਹਿੰਦੇ ਉਹ ਪਹਿਲੀ ਪ੍ਰੋਜੈਕਸ਼ਨ ਨਾਲੋਂ 1.1 billion ਘੱਟ ਹੈ,
ਤੇ
ਜਿਹੜਾ ਉਸ ਤੋਂ ਅਗਲੇ ਸਾਲ 6.1 billion ਦਾ ਡੈਫਿਸਿਟ ਹੋਣਾ ਉਹ 193 million ਡਾਲਰ ਘੱਟ ਹੈ ਪਿਛਲੀ ਪ੍ਰੋਜੈਕਸ਼ਨ ਨਾਲੋਂ।
ਤੇ
ਇਹਦੇ ਵਿੱਚ ਜਿਹੜੇ ਕਾਰਨ ਨੇ ਆਪਾਂ ਨੂੰ ਆਈਏ
ਜੀ, ਸੋ ਰੀਜ਼ਨਸ, ਕਾਰਪੋਰੇਟ ਟੈਕਸ ਦਾ ਰੈਵਨਿਊ ਹੈ ਵਾਸੋ ਜੀ ਉਹ 638 million ਡਾਲਰ, ਜਿੰਨੀ ਉਮੀਦ ਸੀ ਉਹਦੇ ਨਾਲੋਂ ਘੱਟ 638 million ਡਾਲਰ ਇਕੱਠੇ ਹੋਏ ਨੇ। ਰੀਸੋਰਸਿਸ ਦਾ ਰੈਵਨਿਊ 299 million ਡਾਲਰ ਘਟਿਆ ਹੈ। ਉਹਦੇ ਪਿੱਛੇ ਰੀਜ਼ਨ ਇਹ ਆ ਕਿ ਨੈਚੁਰਲ ਗੈਸ ਦੀ ਕੀਮਤ ਘਟੀ ਹੋਈ ਸੀ, ਲੰਬਰ ਅਤੇ ਬਿਜਲੀ ਦੇ ਵੀ ਜਿਹੜੇ ਮਾਲੀਆ ਉਹ ਘੱਟ ਗਿਆ। ਲੰਬਰ ਦੇ ਉੱਪਰ ਜਿਹੜੀ ਅਮਰੀਕਾ ਨੇ ਬੀਤੇ ਦਿਨੀ ਡਿਊਟੀਜ਼ ਲਗਾਈਆਂ ਨੇ ਸਰਕਾਰ ਨੇ, ਉਹਦਾ ਵੀ ਹਵਾਲਾ ਦਿੱਤਾ ਵੀ ਉਹਦੇ ਕਰਕੇ ਸਾਡੇ ਜਿਹੜੇ ਰੀਸੋਰਸ ਰੈਵਨਿਊਜ਼ ਨੇ ਉਹ ਇੰਪੈਕਟ ਹੋਏ। ਦੂਜੀ ਗੱਲ ਆ ਵਾਸੂ ਜੀ, ਵਾਈਲਡ ਫਾਇਰ ਰਿਸਪੋਂਸ 'ਤੇ ਆਇਆ ਖਰਚਾ, ਜਦੋਂ ਫਰਵਰੀ ਵਾਲਾ ਬਜਟ ਸੀ ਉਹਦੇ ਵਿੱਚ ਸਰਕਾਰ ਨੇ ਜਿਹੜਾ ਪ੍ਰੋਵੀਜ਼ਨ ਰੱਖਿਆ ਸੀ ਵਾਈਲਡ ਫਾਇਰ ਫਾਈਟਿੰਗ ਵਾਸਤੇ, ਉਹ 236 million ਡਾਲਰ ਦਾ ਪ੍ਰੋਵੀਜ਼ਨ ਰੱਖਿਆ ਗਿਆ ਸੀ। ਹੁਣ ਅਸਲ ਦੇ ਵਿੱਚ ਜਿਹੜੀ ਹੁਣ ਤੱਕ ਦੀ ਇਹ ਕੋਸਟ ਦੱਸੀ ਗਈ ਆ 886 million ਡਾਲਰ ਐਕਚੁਅਲ ਕੋਸਟ ਰਹੀ ਹੈ। ਸੋ ਤੁਸੀਂ ਲਾ ਲਓ ਵੀ ਉਹਦੇ ਵਿੱਚ ਤਕਰੀਬਨ 650 million ਡਾਲਰ ਉਮੀਦ ਨਾਲੋਂ ਜ਼ਿਆਦਾ ਵਾਈਲਡ ਫਾਇਰ ਫਾਈਟਿੰਗ 'ਤੇ ਖਰਚ ਹੋਇਆ।
653 million ਡਾਲਰ ਕਹਿੰਦੇ ਸਾਡਾ ਪਹਿਲੀ ਪ੍ਰੋਜੈਕਸ਼ਨ ਨਾਲੋਂ ਜ਼ਿਆਦਾ ਖਰਚ ਹੋਇਆ। ਸੋ ਉਹ ਹੁਣ ਕਹਿੰਦੇ ਖਰਚਾ ਹੋਣਾ ਸਾਡਾ 886 million
ਜੀ।
ਵਿਜੇ ਜੀ, ਇਹ ਬੜੀ ਆਪਣੇ ਆਪ ਦੇ ਵਿੱਚ ਦੋ ਸਵਾਲ ਉੱਠਦੇ ਨੇ ਇਹਦੇ ਵਿੱਚੋਂ। ਸੋ ਪਿਛਲੇ ਸਾਲ ਸਾਨੂੰ ਪਤਾ ਕਿ ਰਿਕਾਰਡ ਵਾਈਲਡ ਫਾਇਰ ਸੀਜ਼ਨ ਰਿਹਾ
ਜੀ,
ਸੋ ਪਿਛਲੇ ਸਾਲ ਮੈਂ ਚੈੱਕ ਕਰ ਰਿਹਾ ਸੀ ਵੀ 2.84 million ਹੈਕਟੇਅਰ ਏਰੀਆ ਪ੍ਰਭਾਵਿਤ ਹੋਇਆ ਸੀ ਜੰਗਲੀ ਅੱਗਾਂ ਕਰਕੇ।
That was a record wildfire season.
ਤੇ ਉਹਦੇ ਤੇ ਸਾਡਾ ਪਿਛਲੇ ਸਾਲ ਟੋਟਲ $966 million ਖਰਚ ਹੋਇਆ ਸੀ। ਠੀਕ ਹੈ, ਹੁਣ ਪਿਛਲੇ ਸਾਲ ਮੰਨ ਲਿਆ ਵੀ ਚਲੋ ਰਿਕਾਰਡ ਵਾਈਲਡ ਫਾਇਰ ਸੀਜ਼ਨ ਸੀ, ਬਹੁਤ ਨੁਕਸਾਨ ਹੋਇਆ, ਹਰ ਸਾਲ ਇੰਨਾ ਨੁਕਸਾਨ ਨਹੀਂ ਹੁੰਦਾ, ਬਟ $966 million ਅਸੀਂ ਪਿਛਲੇ ਸਾਲ ਖਰਚ ਕੀਤਾ। ਉਸ ਤੋਂ ਬਾਅਦ ਫਿਰ ਇਸ ਸਾਲ ਦੇ ਬਜਟ ਵਿੱਚ $233 million ਹੀ ਕਿਉਂ ਰੱਖਿਆ ਗਿਆ?
ਕਿਉਂਕਿ ਕੀ ਫਰਵਰੀ ਦੇ ਵਿੱਚ ਜੇ ਉਦੋਂ ਵੀ $1 billion ਦਾ ਰਿਜ਼ਰਵ ਰੱਖ ਲੈਂਦੇ ਤਾਂ ਜਿਹੜੀਆਂ ਖਬਰਾਂ ਉਦੋਂ,
ਚਲੋ ਮੰਨ ਲਿਆ ਵੀ ਤੁਸੀਂ ਮੰਨਦੇ ਸੀ ਵੀ $1 billion ਨਹੀਂ
ਜੀ,
ਕਿ ਜੀ ਉਹ ਰਿਕਾਰਡ ਗੀਅਰ ਸੀਗਾ ਵੀ ਅਸੀਂ ਇੰਨਾ ਨੈਗੇਟਿਵ ਕਿਉਂ ਸੋਚਣਾ, ਠੀਕ ਠੀਕ ਲਾ ਕੇ ਚੱਲੋ, $500 million ਤਾਂ ਰੱਖਿਆ ਜਾ ਸਕਦਾ,
50% ਦਾ ਰੱਖਿਆ ਜਾ ਸਕਦਾ,
$233 million ਰੱਖਿਆ ਗਿਆ
ਜੀ।
ਪਹਿਲਾ ਸਵਾਲ ਤਾਂ ਇਹੀ ਹੈ ਕਿ $233 million ਹੀ ਕਿਉਂ, ਇਹ ਕਿਹੋ ਜਿਹੀ ਬਜਟਿੰਗ ਹੋਈ, ਇਹਦੇ ਪਿੱਛੇ ਤਰਕ ਕੀ ਹੈ, ਸਮਝ ਨਹੀਂ ਆਇਆ
ਜੀ ਜੀ।
ਦੂਸਰੀ ਗੱਲ ਇਹ ਕਿ ਇਸ ਸਾਲ ਅਜੇ ਤੱਕ ਸਾਡਾ ਜਿਹੜਾ ਟੋਟਲ ਨੁਕਸਾਨ ਹੋਇਆ, ਜਿਹੜਾ ਏਰੀਆ ਪ੍ਰਭਾਵਿਤ ਹੋਇਆ
ਜੀ,
ਉਹ ਹੈ 1.056 million ਹੈਕਟੇਅਰ
ਜੀ,
ਪਿਛਲੇ ਸਾਲ ਸੀਗਾ 2.84 million, ਇਸ ਵਾਰ ਹੈ 1.05 million
ਜੀ,
ਸੋ ਅੱਧੇ ਨਾਲੋਂ ਵੀ ਘੱਟ
ਜੀ।
ਤੇ ਖਰਚਾ ਕਹਿੰਦੇ ਇਸ ਸਾਲ ਹੋ ਜਾਣਾ 886 million, ਪਿਛਲੇ ਸਾਲ ਟੋਟਲ 966 million ਖਰਚ ਹੋਇਆ ਸੀ, ਇੰਨਾ ਜ਼ਿਆਦਾ ਖਰਚਾ ਕਿਉਂ? ਵੀ ਹੁਣ ਤਾਂ ਮੌਸਮ ਵੀ ਠੀਕ ਹੋ ਗਿਆ, ਅਸੀਂ ਉਮੀਦ ਕਰਦੇ ਹਾਂ ਵੀ ਹੋਰ ਜੰਗਲੀ ਅੱਗਾਂ ਨਾ ਹੀ ਲੱਗਣ
ਜੀ,
ਤੇ ਜੇ ਅੱਧੇ ਨਾਲੋਂ ਘੱਟ ਰਕਬਾ ਪ੍ਰਭਾਵਿਤ ਹੋਇਆ
ਜੀ,
ਤੇ ਪੈਸੇ $886 million ਕਿਉਂ ਲੱਗਣੇ ਨੇ ਜਦਕਿ ਪਿਛਲੀ ਵਾਰ 966 million ਲੱਗੇ?
ਐਂਡ ਲੈਟਸ ਨਾਟ ਫੋਰਗੇਟ ਅਜੇ ਜਿਹੜੇ ਨੰਬਰਸ ਨੇ, ਇਹ ਕਿਉਂਕਿ ਪਹਿਲਾ ਕੁਆਟਰ ਆ, ਅਪ੍ਰੈਲ ਮਈ ਜੂਨ ਤੱਕ ਦੇ ਨੰਬਰਸ ਨੇ, ਵਾਈਲਡ ਫਾਇਰਸ ਵਾਲੀ ਸਿਚੁਏਸ਼ਨ ਤੇ ਵਾਸੂ ਜੀ ਜੁਲਾਈ ਦੇ ਵਿੱਚ ਵੀ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਸੀ। ਸੋ ਜਿਹੜਾ ਇਹ ਨੰਬਰ ਆ $886 million ਵਾਲਾ ਹੁਣ ਤੱਕ ਦਾ, ਇਹ ਵੀ ਹਲੇ ਹਜੇ ਤੱਕ ਇਸ ਵਾਈਲਡ ਫਾਇਰ ਸੀਜ਼ਨ ਦੇ ਵਿੱਚ ਕਿੰਨਾ ਖਰਚਾ ਹੋ ਚੁੱਕਾ ਉਹਦੀ ਮੁਕੰਮਲ ਕੋਸਟ ਨਹੀਂ ਆ
ਜੀ,
ਇਹਦੇ ਵਿੱਚ ਵੀ ਰਿਵੀਜ਼ਨ ਹੋਣ ਦੇ ਪੂਰੇ ਚਾਂਸਿਸ ਹੈਗੇ ਨੇ। ਅੱਛਾ, ਫਿਰ ਜਿਹੜੀ ਵਾਸੂ ਜੀ ਆਪਾਂ ਡੈਟ ਸਰਵਿਸਿੰਗ ਦੀ ਗੱਲ ਕਰਦੇ ਸੀ ਵੀ ਭਾਵ ਜਿਹੜਾ ਸਰਕਾਰ ਨੇ ਕਰਜ਼ਾ, ਜਿਹੜਾ ਸਰਕਾਰ ਦੇ ਸਿਰ ਕਰਜ਼ਾ ਹੈ ਉਹਦੀ ਜਿਹੜੀ ਵਿਆਜ ਦੀ ਕਿਸ਼ਤ ਦੇਣੀ ਹੁੰਦੀ, ਵਿਆਜ ਦੀ ਪੇਮੈਂਟ ਆ, ਉਹਦੇ ਵਿੱਚ ਵੀ ਹੁਣ ਡੈਟ ਸਰਵਿਸਿੰਗ ਕੋਸਟ ਦੇ ਵਿੱਚ ਵੀ $344 million ਦਾ ਵਾਧਾ ਹੋਇਆ। ਸੋ ਦੈਟਸ $344 million ਮੋਰ ਦੈਨ ਵਟ ਵਾਜ਼ ਐਕਸਪੈਕਟਡ, ਅਤੇ ਉਹਦੇ ਪਿੱਛੇ ਰੀਜ਼ਨ ਵੀ ਇਹੀ ਆ ਕਿ ਕਰਜ਼ਾ ਬਹੁਤ ਜ਼ਿਆਦਾ ਹੁਣ ਵੱਧ ਗਿਆ ਹੋਇਆ, ਜਿਹੜੇ ਪਿਛਲੇ ਬਜਟਸ ਨੇ ਉਹ ਸਾਰੇ ਡੈਫੀਸਿਟ ਵਾਲੇ ਬਜਟਸ ਰਹੇ ਨੇ। ਅਤੇ ਹਾਂ, ਇਹ ਜ਼ਰੂਰ ਕਿਹਾ ਕੱਲ੍ਹ ਆਊਟਗੋਇੰਗ ਫਾਈਨੈਂਸ ਮਿਨਿਸਟਰ ਕੈਟਰੀਨਾ ਕੋਨਰੋਏ ਨੇ, ਉਹ ਕਹਿੰਦੇ ਵੀ ਜਿਹੜੇ ਅਗਲੇ 3 ਸਾਲ ਨੇ ਉਹਦੇ ਵਿੱਚ ਉਮੀਦ ਇਹ ਹੈ ਕਿ BC ਦੀ ਇਕੋਨਮੀ ਇੰਪਰੂਵ ਹੋਏਗੀ। ਫਿਰ ਪੁੱਛਿਆ ਗਿਆ ਵੀ ਬੈਲੈਂਸ, ਬਜਟ ਬੈਲੈਂਸ ਕਦੋਂ ਹੋਊਗਾ? ਉਹ ਕਹਿੰਦੇ ਵੀ ਅਗਲਾ ਮਿਨਿਸਟਰ ਇਸ ਗੱਲ ਦਾ ਜਵਾਬ ਦਊਗਾ ਵੀ ਉਹ ਅਗਲੇ ਦੀ ਸਿਰਦਰਦੀ ਹੈ, ਉਹ ਕੈਟਰੀਨਾ ਕੋਨਰੋਏ ਨੂੰ ਨਾ ਪੁੱਛੋ।
ਯਾ, ਇਹ ਉਹਨਾਂ ਨੇ ਬਜਟ ਦੌਰਾਨ ਵੀ ਕਿਹਾ ਸੀ ਫਰਵਰੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਕਿ ਸਾਡਾ ਕੋਈ ਪਲਾਨ ਹੀ ਨਹੀਂ ਅੱਜ ਤੱਕ ਬਜਟ ਨੂੰ ਦੁਬਾਰਾ ਬੈਲੈਂਸ ਕਰਨ ਦਾ, ਤੇ 2022-23 ਵਾਲਾ ਜਿਹੜਾ ਬਜਟ ਸੀ ਸਾਡਾ ਉਹ ਸਰਪਲਸ ਬਜਟ ਸੀ $5.7 billion, ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ
ਜੀ, ਉਹ ਜੋ ਕਿ ਇਨਹੈਰਿਟ ਕੀਤਾ ਸੀ ਡੇਵਿਡ ਈਬੀ ਨੇ, ਕਿਉਂਕਿ ਜਦੋਂ ਉਹ ਵਾਲਾ ਬਜਟ ਬਣ ਵਾ ਸੋਰੀ, ਇੱਥੇ ਇਹ ਗੱਲ ਕਰਨੀ ਬੜੀ ਜ਼ਰੂਰੀ ਆ। ਦੇਖੋ 2017 ਤੋਂ ਬਾਅਦ ਜਦੋਂ ਤੋਂ NDP ਦੀ ਸਰਕਾਰ ਬਣੀ, ਜਦੋਂ ਜੌਨ ਹੋਰਗਨ ਪ੍ਰੀਮੀਅਰ ਸੀਗੇ ਤੇ ਕੈਰਲਿਨ ਜੇਮਸ ਸੀਗੇ ਆਪਣੇ ਫਾਈਨੈਂਸ ਮਿਨਿਸਟਰ,
ਕੈਰਲ ਜੇਮਸ,
ਇਹਨਾਂ ਨੇ ਵਾਸੂ ਜੀ ਲੜੀਵਾਰ ਸਰਪਲਸ ਬਜਟਸ ਇਹਨਾਂ ਨੇ ਪ੍ਰੈਜੈਂਟ ਕੀਤੇ ਸੀ ਵਨ ਆਫਟਰ ਅਨਦਰ, ਤੇ ਕੋਵਿਡ ਵੇਲੇ ਚਲੋ ਸਥਿਤੀ ਥੋੜ੍ਹੀ ਡਿਫਰੈਂਟ ਹੋ ਗਈ ਸੀ, ਜਿਹੜਾ ਉਹ $5.7 billion ਵਾਲਾ ਸਰਪਲਸ ਇਹਨਾਂ ਨੇ ਇਨਹੈਰਿਟ ਕੀਤਾ ਸੀ, ਉਹਦੇ ਪਿੱਛੇ ਵੀ ਇੱਕ ਵੱਡਾ ਰੀਜ਼ਨ ਇਹ ਸੀ ਕਿ 2021-22 ਦੇ ਵਿੱਚ ਇਕੋਨਮੀ ਦੀ ਜਿਹੜੀ ਰਿਕਵਰੀ ਸੀ ਕੋਵਿਡ ਤੋਂ ਬਾਅਦ ਉਹ ਉਮੀਦ ਨਾਲੋਂ ਬਿਹਤਰ ਹੋ ਗਈ ਸੀ, ਇਸ ਕਰਕੇ ਜਿਹੜੇ ਉਹ ਬਜਟ ਦੇ ਵਿੱਚ ਸਰਪਲਸਿਸ ਪੈਦਾ ਹੋਏ ਸੀ। ਪਰ ਉਸ ਤੋਂ ਪਹਿਲਾਂ ਵੀ ਦੇਖੋ ਚੁਣੌਤੀਪੂਰਨ ਹਾਲਾਤ ਤੇ ਸੀਗੇ ਹੀ ਸੂਬੇ ਦੇ ਵਿੱਚ ਈਵਨ ਬਿਫੋਰ ਦੀ ਪੈਂਡੈਮਿਕ, ਸੋ ਉਦੋਂ ਜਿਹੜੇ ਸਰਪਲਸ ਵਾਲੇ ਬਜਟ ਸੀਗੇ ਉਹ ਪ੍ਰਜੈਂਟ ਕੀਤੇ ਗਏ, ਪਰ ਹੁਣ ਡੈਫੀਸਿਟ ਨਿੱਕੇ ਮੋਟੇ ਨਹੀਂ, ਰੈਕਰਡ ਡੈਫੀਸਿਟਸ ਵਾਲੇ ਬਜਟਸ ਨੇ। ਉਸ ਸਭ ਦੇ ਬਾਵਜੂਦ ਸੇਵਾਵਾਂ ਸਾਡੇ ਸੂਬੇ ਦੇ ਵਿੱਚ ਕਿਸ ਪੱਧਰ ਦੀਆਂ ਨੇ ਉਹਨੂੰ ਲੈ ਕੇ ਦੇਖੋ ਕਿੰਨੀ ਜ਼ਿਆਦਾ ਡਿਸਕਸ਼ਨ ਭਖੀ ਹੋਈ ਆ। ਡੇਵਿਡ ਈਬੀ ਨੇ ਕੱਲ੍ਹ ਇਹੋ ਗੱਲ ਕੀਤੀ ਆ, ਉਹ ਕਹਿੰਦੇ ਕੋਈ ਸੇਵਾਵਾਂ ਦੇ ਵਿੱਚ ਕਟੌਤੀ ਕਰਨੀ ਜਾਂ ਬਜਟਸ ਦੇ ਵਿੱਚ ਇਸ ਵੇਲੇ ਕੋਈ ਪੈਸੇ, ਤੁਸੀਂ ਇਹ ਕਹਿ ਲਓ ਵੀ ਡੈਫੀਸਿਟ ਨੂੰ ਵੇਖ ਕੇ ਵੀ ਕਿਤੋਂ ਹੱਥ ਘੁੱਟ ਲਓ, ਕਹਿੰਦੇ ਉਹ ਉਹਨਾਂ ਦੇ ਏਜੰਡੇ 'ਤੇ ਨਹੀਂ ਆ।
ਸੋ ਕੱਲ੍ਹ ਇਹ ਵੀ ਕਿਹਾ ਗਿਆ ਵੀ ਫਰਵਰੀ ਤੋਂ ਲੈ ਕੇ ਹੁਣ ਤੱਕ 31 ਨਵੇਂ ਜਿਹੜੇ ਕੈਪੀਟਲ ਪ੍ਰੋਜੈਕਟਸ ਨੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ। ਇਗਜ਼ਾਮਪਲ ਦਿੱਤੀ ਗਈ, ਕਹਿੰਦੇ K-12 ਸਕੂਲ ਅਸੀਂ 9 ਨਵੇਂ ਸ਼ੁਰੂ ਕੀਤੇ, $1.1 billion ਉੱਤੇ ਲੱਗਿਆ। 6 ਪੋਸਟ ਸੈਕੰਡਰੀ ਸਕੂਲ ਅਸੀਂ ਨਵੇਂ ਸ਼ੁਰੂ ਕੀਤੇ, $1.1 billion ਉੱਤੇ ਲੱਗਿਆ। 9 ਹੈਲਥ ਫੈਸਿਲਿਟੀਜ਼ ਦੇ ਉੱਤੇ ਅਸੀਂ $3.2 billion ਲਗਾਏ ਨੇ। ਸੋ ਇਸ ਤਰ੍ਹਾਂ ਸਰਵਿਸਿਜ਼ ਦੇ ਵਿੱਚ ਵਾਧਾ ਕਰਨ ਦਾ ਦਾਅਵਾ ਕੀਤਾ ਗਿਆ, ਉਹ ਕਰਨਾ ਬਣਦਾ ਵੀ ਆ, ਇਲੈਕਸ਼ਨ ਹੈਗਾ ਅਗਲੇ ਮਹੀਨੇ। ਸੋ ਪਰ ਵਿਜੇ ਜੀ, ਕੱਲ੍ਹ ਇੱਕ ਇੰਟਰਸਟਿੰਗ ਡਿਵੈਲਪਮੈਂਟ ਹੋਰ ਹੋਈ ਹੈ ਕਿ ਕੁਝ ਬਿਜ਼ਨਸ ਗਰੁੱਪਸ ਨੇ ਸਾਂਝੇ ਤੌਰ ਤੇ ਇੱਕ ਸਰਵੇ ਭੇਜਿਆ 10 ਸਾਲਾਂ ਵਾਲਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਸਾਨੂੰ ਆਪਣਾ ਆਪਣਾ ਜਿਹੜੀ ਆਪਣੀ ਵਿਜ਼ਨ ਹੈ ਉਹ ਕਲੀਅਰ ਕਰੋ,
ਇਕਨੋਮਿਕ ਪਲਾਨ ਦੱਸੋ,
ਇਕਨੋਮਿਕ ਪਲਾਨ ਦੱਸੋ ਕਿ ਤੁਸੀਂ ਸਾਡੀ ਇਕਨੋਮੀ ਨੂੰ ਰੀਵਾਈਟਲਾਈਜ਼ ਕਿਵੇਂ ਕਰੋਗੇ, ਇਹਨੂੰ ਵਾਪਸ ਲੀਹ 'ਤੇ ਕਿਵੇਂ ਲੈ ਕੇ ਆਓਗੇ। ਸੋ ਵੀ ਜਿਹੜੀ ਵੀ ਸਾਨੂੰ ਪਾਰਟੀ ਦਾ ਪਲਾਨ ਪਸੰਦ ਆਏਗਾ ਅਸੀਂ ਉਹਨੂੰ ਸਪੋਰਟ ਕਰਾਂਗੇ।
ਫੋਰੈਸਟਰੀ, ਮਾਈਨਿੰਗ, ਜਿਹੜੇ ਹੋਰ ਇੰਡੀਪੈਂਡੈਂਟ ਬਿਜ਼ਨਸ ਗਰੁੱਪਸ ਨੇ ਉਹ ਮੰਗ ਇਹ ਕਰ ਰਹੇ ਨੇ ਵੀ ਆਪਣਾ ਕਲੀਅਰ ਪਲਾਨ ਦੱਸੋ ਵੀ ਅਜੇ ਤੱਕ ਇਕੋਨਮੀ ਨੂੰ ਬਿਹਤਰ ਬਣਾਉਣ ਦੇ ਲਈ ਕਿਹੜੀ ਪਾਰਟੀ ਨੇ ਕੀ ਕਰਨਾ, ਉਸ ਸੰਬੰਧੀ ਬਿਜ਼ਨਸ ਗਰੁੱਪਸ ਦਾ ਕਹਿਣਾ ਸਾਨੂੰ ਕੋਈ ਕਲੀਅਰ ਜਾਣਕਾਰੀ ਮਿਲੀ ਨਹੀਂ ਆ। ਉਹਨੇ ਇਹ ਵੀ ਕਿਹਾ, ਕਹਿੰਦੇ ਵੀ ਜਿਹੜੀ ਵੀ ਅਗਲੀ ਸਰਕਾਰ ਬਣਦੀ ਆ ਬਿਜ਼ਨਸ ਗਰੁੱਪਸ ਦਾ ਇਹ ਕਹਿਣਾ, ਉਹਨਾਂ ਨੂੰ ਐਡਰੈਸ ਕਰਨੀਆਂ ਪੈਣੀਆਂ ਨੇ ਚੀਜ਼ਾਂ। ਇੱਕ ਤਾਂ ਹਾਈ ਕੋਸਟ ਆਫ ਰਨਿੰਗ ਅ ਬਿਜ਼ਨਸ, ਕੋਸਟ ਆਫ ਲਿਵਿੰਗ ਦੀ ਗੱਲ ਤਾਂ ਬੜੀ ਹੁੰਦੀ ਆ ਵੀ ਇਸ ਵੇਲੇ ਆਪਣੇ ਰੋਜ਼ਾਨਾ ਖਰਚੇ ਲੋਕਾਂ ਵਾਸਤੇ ਚਲਾਉਣੇ ਬੜੇ ਔਖੇ ਹੋ ਗਏ ਨੇ, ਪਰ ਕਾਰੋਬਾਰਾਂ ਵਾਸਤੇ ਵੀ ਜਿਹੜੀ ਕੋਸਟ ਆਫ ਰਨਿੰਗ ਅ ਬਿਜ਼ਨਸ ਆ ਉਹ ਬਹੁਤ ਵੱਧ ਚੁੱਕੀ ਆ, ਉਹ ਐਡਰੈਸ ਕਿਵੇਂ ਕਰੋਗੇ? ਸਰਕਾਰ ਆਪਣੇ ਡੈਫੀਸਿਟਸ ਨੂੰ ਕੰਟਰੋਲ ਕਰਨ ਲਈ ਕੀ ਕਰੇਗੀ? ਉਹ ਵੀ ਸਾਨੂੰ ਦੱਸਿਆ ਜਾਵੇ। ਫਿਰ ਜਿਹੜੇ ਸਰਕਾਰੀ ਬਿਊਰੋਕਰੇਸੀ ਕਰਕੇ ਪ੍ਰੋਜੈਕਟਸ ਦੇ ਵਿੱਚ ਡਿਲੇਜ਼ ਹੋ ਜਾਂਦੇ ਨੇ, ਉਹਨਾਂ ਨੂੰ ਕਿਵੇਂ ਠੱਲ ਪਾਉਣੀ ਆ ਉਹਦੇ ਬਾਰੇ ਦੱਸਿਆ ਜਾਵੇ। ਫਿਰ ਪਬਲਿਕ ਸੇਫਟੀ ਬਾਰੇ ਸਰਕਾਰ ਨੇ ਕੀ ਕਰਨਾ, ਕਿਉਂਕਿ ਪਬਲਿਕ ਸੇਫਟੀ ਵੀ ਵਾਸੋ ਜੀ ਸਿੱਧੇ ਸਿੱਧੇ ਤੌਰ 'ਤੇ ਫੋਰ ਮੈਨੀ ਬਿਜ਼ਨਸਿਸ ਉਹਨਾਂ ਦੇ ਕਾਰੋਬਾਰ ਦੀ ਕਾਮਯਾਬੀ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਆ। ਅਤੇ ਦੂਜੀ ਗੱਲ ਸੀ ਵੀ ਲੇਬਰ ਸ਼ੋਰਟੇਜ ਨੂੰ ਐਡਰੈਸ ਕਰਨ ਲਈ ਸਰਕਾਰ ਨੇ ਕੀ ਕੁਝ ਕਰਨਾ ਇਹ ਦੱਸਿਆ ਜਾਵੇ। ਅਤੇ ਵਾਸੋ ਜੀ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦਾ ਇਹ ਕਹਿਣਾ ਵੀ ਬਿਜ਼ਨਸਿਸ ਨੂੰ ਅਜੇ ਤੱਕ ਜਿਹੜੇ ਜਿਹੜੀਆਂ ਮੇਜਰ ਪਾਰਟੀਜ਼ ਨੇ ਇਸ ਵੇਲੇ ਬੀ ਸੀ ਦੀ ਸੂਬਾਈ ਚੋਣ ਦੇ ਵਿੱਚ, ਉਹਨਾਂ ਦਾ ਇਕਨੋਮਿਕ ਪਲੇਟਫਾਰਮ ਕੀ ਹੈ? ਕਹਿੰਦੇ ਸਾਨੂੰ ਅਜੇ ਤੱਕ ਇਸ ਚੀਜ਼ ਦੀ ਕਲੈਰਿਟੀ ਨਹੀਂ ਆ। ਅਤੇ ਇਲੈਕਸ਼ਨ ਨੂੰ ਵਾਸਤੇ ਸਮਾਂ ਕਿੰਨਾ ਰਹਿ ਗਿਆ? ਜਸਟ ਅਬਾਊਟ ਫਾਈਵ ਵੀਕਸ। ਸੋ ਇਹ ਵੇਖਦੇ ਹਾਂ ਵੀ ਇਹਨਾਂ ਸਵਾਲਾਂ ਦੇ ਜਵਾਬ ਅਤੇ ਇਹ ਜਿਹੜੀ ਕਲੈਰਿਟੀ ਆ ਉਹ ਕਦੋਂ ਤੱਕ ਅਤੇ ਕਿਹੜੀ ਪਾਰਟੀ ਕਿਸ ਹਿਸਾਬ ਨਾਲ ਪ੍ਰਜੈਂਟ ਕਰਦੀ ਆ। ਸੋ ਦੈਟ ਰਿਮੇਨਸ ਟੂ ਬੀ ਸੀਨ। ਵਾਸੂ ਜੀ ਗੱਲ ਕਰੀਏ ਹੁਣ ਨਨਾਇਮੋ ਦੇ ਵਿੱਚ ਜਿਹੜੀ ਲਿਬਰਲਸ ਦੀ ਕੌਕਸ ਰਿਟਰੀਟ ਚੱਲਦੀ ਪਈ ਆ, 3 ਦਿਨਾਂ ਰਿਟਰੀਟ, ਉਹਦਾ ਪਹਿਲਾ ਦਿਨ ਸੀ ਕੱਲ੍ਹ ਅਤੇ ਨਹੀਂ ਪਰਸੋਂ ਸੀ ਪਹਿਲਾ ਦਿਨ
ਕੱਲ੍ਹ ਦੂਜਾ ਦਿਨ ਸੀ
ਪਰਸੋਂ
ਐਨਡੀਪੀ
ਵਾਲਿਆਂ ਦਾ ਪਹਿਲਾ ਦਿਨ ਸੀ ਕੱਲ੍ਹ ਮੌਂਟਰੀਆਲ ਦੇ ਵਿੱਚ। ਖੈਰ ਵਾਸੂ ਜੀ ਇਸ ਕੌਕਸ ਰਿਟਰੀਟ ਦੇ ਵਿੱਚ ਇਸ ਤੋਂ ਪਹਿਲਾਂ ਇਹ ਗੱਲ ਪਤਾ ਲੱਗ ਗਈ ਸੀ ਕਿ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਅਤੇ ਬੈਂਕ ਆਫ ਇੰਗਲੈਂਡ ਦੇ ਜਿਹੜੇ ਸਾਬਕਾ ਗਵਰਨਰ ਨੇ ਮਾਰਕ ਕਾਰਨੀ, ਉਹਨਾਂ ਨੂੰ ਹੁਣ ਇੱਕ ਸਪੈਸ਼ਲ ਇਕਨੋਮਿਕ ਗਰੋਥ ਟਾਸਕ ਫੋਰਸ ਦਾ ਮੁਖੀ ਥਾਪ ਦਿੱਤਾ ਜਾਣਾ। ਸੋ ਉਸ ਖਬਰ ਤੋਂ ਬਾਅਦ ਕੱਲ੍ਹ ਮਾਰਕ ਕਾਰਨੀ ਨੇ ਜਿੱਥੇ ਸਾਰੇ ਜਿਹੜੇ ਐਮ ਪੀ ਨੇ ਲਿਬਰਲ ਐਮ ਪੀ ਉਹਨਾਂ ਨੂੰ ਸੰਬੋਧਨ ਵੀ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ, ਅੰਦਰ ਖਾਤਿਆਂ ਸੁਣਨ ਨੂੰ ਇਹ ਮਿਲ ਰਿਹਾ, ਕਹਿੰਦੇ ਕਈ ਇਸ ਗੱਲ ਨੂੰ ਲੈ ਕੇ ਬੜੇ ਐਕਸਾਈਟਡ ਸੀ ਕਿ ਮਾਰਕ ਕਾਰਨੀ ਕਿਹੋ ਜਿਹਾ ਇੱਕ ਸਾਡੇ ਵਾਸਤੇ ਇਕਨੋਮਿਕ ਪਲਾਨ ਤਿਆਰ ਕਰਕੇ ਸਾਂਝਾ ਕਰ ਰਹੇ ਨੇ। ਪਰ ਉਸ ਤੋਂ ਬਾਅਦ ਮਾਰਕ ਕਾਰਨੀ ਮੀਡੀਆ ਦੇ ਨਾਲ ਵੀ ਮੁਖਾਤਬ ਹੋਏ ਅਤੇ ਉਹਨਾਂ ਨੂੰ ਇਸ ਬਾਰੇ ਉਹਨਾਂ ਦੀ ਇਸ ਅਪੁਆਇੰਟਮੈਂਟ ਬਾਰੇ ਸਵਾਲ ਜਵਾਬ ਪੁੱਛੇ ਗਏ। ਅਫਕੋਰਸ ਕਿਉਂਕਿ ਇਹ ਸਪੈਕੂਲੇਸ਼ਨ ਚੱਲਦਿਆਂ ਨੂੰ ਵੀ ਹੁਣ ਬੜਾ ਲੰਮਾ ਸਮਾਂ ਹੋ ਗਿਆ ਕਿ ਜਸਟਿਨ ਟਰੂਡੋ ਦੀ ਥਾਂ ਕੀ ਕੁਝ ਲਿਬਰਲਸ ਅਤੇ ਕੁਝ ਲਿਬਰਲ ਸਮਰਥਕ ਇਹ ਚਾਹੁੰਦੇ ਨੇ ਕਿ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਲੀਡਰ ਬਣਨ ਅਤੇ ਅਗਲੇ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਹੋਣ। ਹਾਲਾਂਕਿ ਮਾਰਕ ਕਾਰਨੀ ਨੇ ਅਜੇ ਤੱਕ ਕਦੇ ਕਮਿਟ ਨਹੀਂ ਕੀਤਾ ਕਿ ਉਹ ਪੋਲੀਟੀਕਲ ਆਫਿਸ ਦੇ ਵਿੱਚ ਦਿਲਚਸਪੀ ਰੱਖਦੇ ਨੇ। ਕੱਲ੍ਹ ਵੀ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਇਸ ਕੁਐਸਚਨ ਨੂੰ ਸਾਈਡ ਸਟੈਪ ਹੀ ਕੀਤਾ। ਉਹਨਾਂ ਨੇ ਇਹ ਕਿਹਾ, ਕਹਿੰਦੇ ਆਈ ਐਮ ਇੰਟਰਸਟਿਡ ਇਨ ਡੂਇੰਗ ਸਮਥਿੰਗ ਰਾਦਰ ਦੈਨ ਬੀਇੰਗ ਸਮਥਿੰਗ। ਅਤੇ ਹੋਰ ਵੀ ਉਹਨਾਂ ਨੇ ਕਈ ਗੱਲਾਂ ਕੀਤੀਆਂ, ਪੀਅਰ ਪੋਲੀਅਰ 'ਤੇ ਵੀ ਨਿਸ਼ਾਨਾ ਸਾਧਿਆ ਗੁੱਝੇ ਤਰੀਕੇ ਨਾਲ, ਸਾਰੀ ਗੱਲ ਕਰਦੇ ਹਾਂ। ਪਰ ਗੱਲ ਇਹ ਹੈ ਵਾਸੂ ਜੀ, ਉਹਨਾਂ ਨੇ ਲੋਅ ਕਾਰਬਨ ਇਕੋਨਮੀ ਦਾ ਜ਼ਿਕਰ ਕੀਤਾ ਕਿ ਕੈਨੇਡਾ ਨੇ ਜੇ ਗਲੋਬਲ ਇਕੋਨਮੀ ਦੇ ਵਿੱਚ ਕੰਪੈਟੀਟਿਵ ਰੋਲ ਨਿਭਾਉਣਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਡਕਟੀਵਿਟੀ ਅਤੇ ਐਫੀਸ਼ੀਐਂਸੀ ਸਾਡੀ ਵਧੇ, ਅਸੀਂ ਲੋਅ ਕਾਰਬਨ ਇਕੋਨਮੀ ਵਾਲਾ ਜਿਹੜਾ ਪਹਿਲੂ ਹੈ ਉਹਨੂੰ ਦਰਕਿਨਾਰ ਨਹੀਂ ਕਰ ਸਕਦੇ।
ਪਰ ਇਹਦੇ ਬਾਰੇ ਜਦੋਂ ਪੁੱਛਿਆ ਗਿਆ ਵੀ ਜਿਹੜਾ ਸਰਕਾਰ ਦਾ ਐਗਜ਼ਿਸਟਿੰਗ ਕਾਰਬਨ ਟੈਕਸ ਸਿਸਟਮ ਹੈ, ਕੀ ਤੁਸੀਂ ਉਹਦੇ ਵਿੱਚ ਕੋਈ ਤਬਦੀਲੀ ਕਰੋਗੇ? ਉਹ ਤੇ ਉਹਨਾਂ ਨੇ ਸਪੈਸੀਫਿਕਲੀ ਕੋਈ ਕਮੈਂਟ ਕਰਨ ਤੋਂ ਇਨਕਾਰ ਕਰਤਾ।
ਹਾਲਾਂਕਿ ਬਸ ਯਾਦ ਹੈ ਆਪਾਂ ਇੱਕ ਵਾਰ ਖਬਰ ਕੀਤੀ ਸੀ ਅ ਫਿਊ ਮੰਥਸ ਅਗੋ, ਜਿਹਦੇ ਵਿੱਚ ਮਾਰਕ ਕਾਰਨੀ ਨੇ ਇੱਕ ਜਗ੍ਹਾ ਇੱਕ ਟਿੱਪਣੀ ਕੀਤੀ ਸੀ ਕਿ ਜਿਹੜਾ ਕੈਨੇਡਾ ਦੇ ਵਿੱਚ ਮੌਜੂਦਾ ਕਾਰਬਨ ਟੈਕਸ ਜੋ ਲਗਾਇਆ ਜਾਂਦਾ, ਜਿਹੜਾ ਅਸੀਂ ਅਦਾ ਕਰਦੇ ਹਾਂ, ਵੀ ਉਹਨੇ ਆਪਣਾ ਕਾਰਬਨ ਟੈਕਸ ਨੇ ਆਪਣਾ ਜੋ ਪਰਪਸ ਹੈ ਉਹ ਸਰਵ ਕਰ ਦਿੱਤਾ ਹੋਇਆ, ਵੀ ਹੁਣ ਉਹਦੀ ਥਾਂ 'ਤੇ ਜੇ ਅਸੀਂ ਲੋਅ ਐਮਿਸ਼ਨ ਇਕੋਨਮੀ ਐਸਟੈਬਲਿਸ਼ ਕਰਨੀ ਆ ਤਾਂ ਕੁਝ ਹੋਰ ਕਦਮ ਚੁੱਕੇ ਜਾ ਸਕਦੇ ਨੇ। ਕਾਰਬਨ ਟੈਕਸ ਹੁਣ ਉਨਾ ਕਾਰਗਰ ਨਹੀਂ ਜਿੰਨਾ ਕਿ ਇੱਕ ਸਮੇਂ ਸੀ ਜਦੋਂ ਇਹਨੂੰ ਲਾਗੂ ਕੀਤਾ ਗਿਆ ਸੀ।
ਸੋ ਮੇ ਬੀ ਇਹ ਕੁਝ ਚੇਂਜਸ ਕਰਨਗੇ, ਪਰ ਕੱਲ ਇਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੇ ਪੱਤੇ ਕੋਈ ਨਹੀਂ ਖੋਲੇ
ਜੀ,
ਤੇ ਇਹਨਾਂ ਨੂੰ ਪਹਿਲਾ ਸਵਾਲ ਤਾਂ ਇਹ ਪੁੱਛਿਆ ਗਿਆ ਕਿ ਤੁਸੀਂ ਆਪਣੀ ਇਸ ਅਪੁਆਇੰਟਮੈਂਟ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਨੇ ਕਿਹਾ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ, ਇਟਸ ਐਨ ਆਨਰ ਫਾਰ ਮੀ ਟੂ ਐਕਸੈਪਟ ਦਿਸ ਰੋਲ। ਫਿਰ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਹੁਣ ਇਸ ਵੇਲੇ ਇਸ ਜੰਕਚਰ ਤੇ ਲਿਬਰਲ ਪਾਰਟੀ ਦੇ ਵਿੱਚ ਇੱਕ ਤਰੀਕੇ ਨਾਲ ਸ਼ਾਮਲ ਹੋ ਰਹੇ ਹੋ ਜਾਂ ਉਹਨਾਂ ਦੇ ਨਾਲ ਤੁਸੀਂ ਕੰਮ ਕਰਨ ਲਈ ਰਾਜ਼ੀ ਹੋਏ ਹੋ, ਉਸ ਵੇਲੇ ਜਦੋਂ ਲਿਬਰਲ ਪਾਰਟੀ ਬੜੀ ਅਨਪੋਪੂਲਰ ਹੈ ਕਿ ਉਹ ਬੜੀ ਵੀਕ ਫੁਟਿੰਗ ਤੇ ਹੈ, ਵੀ ਜਿਵੇਂ ਪੰਜਾਬੀ 'ਚ ਆਪਾਂ ਕਹੀਏ ਵੀ ਤੁਸੀਂ ਡੁੱਬਦੇ ਜਹਾਜ਼ ਦੇ ਵਿੱਚ ਸਵਾਰ ਕਿਉਂ ਹੋ ਰਹੇ ਹੋ, ਉਹਦੇ ਜਵਾਬ ਵਿੱਚ ਉਹਨਾਂ ਨੇ ਇੰਟਰਸਟਿੰਗ ਗੱਲ ਕਹੀ, ਕਹਿੰਦੇ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਜੇ ਮੈਨੂੰ ਕੋਈ ਕੰਮ ਕਰਨ ਲਈ ਕਹੇਗਾ ਤਾਂ ਮੈਂ ਕਰਾਂਗਾ। ਉਹਨਾਂ ਨੇ ਲਿਬਰਲ ਪਾਰਟੀ ਦੀ ਤਾਰੀਫ ਨਹੀਂ ਕੀਤੀ, ਉਹਨਾਂ ਨੇ ਜਸਟਿਨ ਟਰੂਡੋ ਦੀ ਤਾਰੀਫ ਨਹੀਂ ਕੀਤੀ, ਉਹਨਾਂ ਨੇ ਇਹ ਕਿਹਾ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ ਆਫ ਕੈਨੇਡਾ ਮੈਨੂੰ ਜੇ ਕੋਈ ਡਿਊਟੀ ਦਿੰਦੇ ਨੇ ਜਾਂ ਮੈਨੂੰ ਕੋਈ ਕੰਮ ਕਰਨ ਲਈ ਕਹਿੰਦੇ ਨੇ ਤਾਂ ਫਿਰ ਉਹ ਮੈਂ ਕਰਾਂਗਾ ਹੀ। ਤੇ ਫਿਰ ਉਹਨਾਂ ਨੂੰ ਤੀਸਰਾ ਸਵਾਲ ਪੁੱਛਿਆ ਗਿਆ ਵੀ ਕੀ ਤੁਸੀਂ ਐਮਪੀ ਦਾ ਇਲੈਕਸ਼ਨ ਵੀ ਲੜੋਗੇ, ਵੀ ਸਿਆਸਤ ਵਿੱਚ ਸ਼ਾਮਲ ਹੀ ਹੋ ਜਾਓਗੇ?
ਬਾਈ ਇਲੈਕਸ਼ਨ ਵੀ ਆ ਰਹੇ ਨੇ, ਦੋ ਤਾਂ ਹਜੇ ਹੋ ਰਹੇ ਨੇ, ਦੋ ਸੀਟਾਂ ਹੋਰ ਖਾਲੀ ਨੇ ਜਿਨ੍ਹਾਂ ਤੇ ਬਾਈ ਇਲੈਕਸ਼ਨ ਹੋਣੇ ਬਾਕੀ ਨੇ, ਬਾਈ
ਇਲੈਕਸ਼ਨ ਜਾਂ ਫਿਰ ਜਿਹੜਾ ਅਗਲਾ ਜਿਹੜਾ ਫੈਡਰਲ ਇਲੈਕਸ਼ਨ ਹੋਏਗਾ ਵੀ ਕੀ ਤੁਸੀਂ ਉਹਦੇ ਚ ਪਾਰਟਿਸਿਪੇਟ ਕਰੋਗੇ। ਉਹਦੇ ਬਾਰੇ ਉਹਨਾਂ ਨੇ ਫਿਰ ਕੋਈ ਉਹਨੂੰ ਸਾਈਡ ਸਟੈਪ ਕੀਤਾ, ਐਜ਼ ਯੂ ਰਾਈਟਲੀ ਮੈਂਸ਼ਨ, ਤੇ ਉਹਨਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਉਹਨਾਂ ਨੇ ਇਹ ਕਿਹਾ, ਕਹਿੰਦੇ ਆਈ ਐਮ ਜਸਟ ਅ ਕੈਟਲਿਸਟ ਇਨ ਅ ਬ੍ਰੋਡਰ ਐਫਰਟ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਸਾਈਡ ਸਟੈਪ ਕਰਕੇ।
ਉਹਨਾਂ ਨੇ ਪੀਅਰ ਪੋਲੀਅਰ ਤੇ ਜਿਹੜਾ ਗੁੱਜਾ ਨਿਸ਼ਾਨਾ ਸਾਧਿਆ, ਉਹਨਾਂ ਨੇ ਕਿਹਾ ਵੀ ਸਾਡੀ ਇਕਨੋਮੀ ਨੂੰ ਇਸ ਵੇਲੇ ਸੋਲਿਊਸ਼ਨ ਦੀ ਲੋੜ ਹੈ, ਸਲੋਗਨਸ ਦੀ ਨਹੀਂ। ਤੇ ਕਿਉਂਕਿ ਹੁਣ ਦੇਖੋ ਵਾਸੂ ਜੀ, ਜੇ ਕਾਰਬਨ ਟੈਕਸ ਵਾਲੇ ਪਾਸੇ ਨੂੰ ਕੁਝ ਨਾ ਕੁਝ ਕਰ ਦਿੰਦੇ ਨੇ, ਪੀਅਰ ਪੋਲੀਅਰ ਇਸ ਵੇਲੇ ਜੇ ਕਿਸੇ ਗੱਲ ਨੂੰ ਲੈ ਕੇ ਇਲੈਕਸ਼ਨ ਟ੍ਰਿਗਰ ਕਰਨ ਦਾ ਜ਼ਿਕਰ ਕਰਦੇ ਵੀ ਨੇ, ਜਿਹੜੀ ਉਹਨਾਂ ਨੇ ਚਿੱਠੀ ਜਗਮੀਤ ਸਿੰਘ ਨੂੰ ਲਿਖੀ ਸੀ, ਫਿਰ ਜਗਮੀਤ ਸਿੰਘ ਨੇ ਜਦੋਂ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਟਰਮੀਨੇਟ ਕੀਤਾ, ਉਹ ਤੋਂ ਮਗਰੋਂ ਉਹ ਕਹਿੰਦੇ ਨੇ ਵੀ ਜਗਮੀਤ ਸਿੰਘ ਫਿਰ ਕਾਰਬਨ ਟੈਕਸ ਇਲੈਕਸ਼ਨ ਕਰਵਾਉਣ, ਕਿਉਂਕਿ ਕਾਰਬਨ ਟੈਕਸ ਨੂੰ ਉਹਨਾਂ ਨੇ ਇੱਕ ਬਹੁਤ ਅਜਿਹਾ ਮੁੱਦਾ ਬਣਾਇਆ ਹੋਇਆ ਜਿਹਦੇ ਕਰਕੇ ਉਹਨਾਂ ਦਾ ਸੁਨੇਹਾ ਲੋਕਾਂ ਨਾਲ ਰੈਜ਼ੋਨੇਟ ਵੀ ਬਹੁਤ ਕੀਤਾ। ਹੁਣ ਉਸ ਮੈਸੇਜ ਨੂੰ ਬਲੰਟ ਕਰਨ ਦਾ ਇੱਕ ਬਹੁਤ ਕਾਰਗਰ ਤਰੀਕਾ ਹੋ ਸਕਦਾ ਜੇ ਇਸ ਕਾਰਬਨ ਟੈਕਸ ਦੇ ਉੱਪਰ ਹੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਵੇ ਲਿਬਰਲ ਸਰਕਾਰ ਵੱਲੋਂ। ਉਹਦੇ ਨਾਲ ਜਿਹੜਾ ਪੀਅਰ ਪੋਲੀਅਰ ਦਾ ਇੱਕ ਬੜਾ ਕਹਿ ਲਓ ਅਜੇ ਤੱਕ ਅਸਰਦਾਰ ਹਮਲਾ ਰਿਹਾ, ਉਹ ਵਾਸੂ ਜੀ ਬਿਲਕੁਲ ਉਹ ਤੋਂ ਫਿਰ ਸਰਕਾਰ ਆਪਣੇ ਆਪ ਨੂੰ ਇੰਸੂਲੇਟ ਕਰ ਸਕਦੀ ਆ।
ਪਰ ਉਹਦੇ ਨਾਲ ਫਿਰ ਖਤਰਾ ਇਹ ਵੀ ਹੋ ਸਕਦਾ ਕਿ ਪੀਅਰ ਪੋਲੀਅਰ ਫਿਰ ਇਹ ਕਹਿਣ ਲੱਗ ਪੈਣਗੇ ਕਿ ਦੇਖੋ ਅਸੀਂ ਸਰਕਾਰ ਦੇ ਗੋਡੇ ਲਵਾ ਤੇ, ਕਿ ਜੀ ਸਾਡੇ ਕਹਿਣ ਤੇ ਉਹਨਾਂ ਨੂੰ ਆਪਣਾ ਕਾਰਬਨ ਟੈਕਸ ਦਾ ਜਿਹੜਾ ਉਹਨਾਂ ਦਾ ਫਲੈਗਸ਼ਿਪ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਤਰਮੀਮਾਂ ਕਰਨੀਆਂ ਪੈਣਗੀਆਂ।
ਜੇ ਅਸੀਂ ਨਾ ਕਹਿੰਦੇ ਹੋਣਾ ਨਹੀਂ ਸੀ,
ਇੰਨਾ ਸਿੱਧਾ ਪੱਧਰਾ ਹੈ ਨਹੀਂ,
ਇੰਨਾ ਸਿੱਧਾ ਹੈ ਨਹੀਂ। ਅੱਛਾ, ਬਾਕੀ ਦੂਜੀ ਗੱਲ ਇਹ ਆ ਕਿ ਭਾਵੇਂ ਦੇਖੋ NDP ਵਾਲਿਆਂ ਨੇ ਸਰਕਾਰ ਨੂੰ ਗਲ ਗੁੱਠਾ ਦੇ ਕੇ ਕਈ ਆਪਣੇ ਪ੍ਰੋਗਰਾਮ ਲਾਗੂ ਕਰਵਾਏ ਨੇ, NDP ਵਾਲੇ ਉਹਦਾ ਕ੍ਰੈਡਿਟ ਨਹੀਂ ਲੈ ਸਕੇ। ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਵੀ ਪਾਲਿਸੀ ਵਿਨਸ ਤੇ NDP ਵਾਸਤੇ ਹੋਈਆਂ ਪਰ ਪੋਲੀਟੀਕਲ ਵਿਨਸ ਦੇ ਵਿੱਚ ਉਹ ਤਬਦੀਲ ਨਹੀਂ ਹੋ ਰਹੀਆਂ, ਪਰ ਕੰਜ਼ਰਵੇਟਿਵਸ ਨੂੰ ਆਪਣਾ ਉਹ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਆਉਂਦਾ। ਵੈਸੇ ਵੀ ਇੰਝ ਪ੍ਰਤੀਤ ਹੁੰਦਾ ਵੀ ਕੰਜ਼ਰਵੇਟਿਵਸ ਦੀ ਗੱਲ ਇਸ ਵੇਲੇ ਜੋ ਮਾਹੌਲ ਹੈ ਸਿਆਸੀ ਮਾਹੌਲ ਮੁਲਕ ਦੇ ਵਿੱਚ ਉਹ ਲੋਕ ਥੋੜ੍ਹੇ ਜ਼ਿਆਦਾ ਨੇੜੇ ਹੋ ਕੇ ਸੁਣਦੇ ਨੇ। ਸੋ ਜੇ ਬਿਲਕੁਲ ਤੁਹਾਡੀ ਗੱਲ ਸਹੀ ਹੈ, ਇਫ ਦਿਸ ਇਜ਼ ਸਮਥਿੰਗ ਦੈਟ ਦੀ ਗਵਰਨਮੈਂਟ ਡਜ਼, ਤਾਂ ਪੀਅਰ ਪੋਲੀਅਰ ਤੇ ਕੰਜ਼ਰਵੇਟਿਵਸ ਨੂੰ ਅਜਿਹਾ ਸਪਿਨ ਵੀ ਦੇ ਸਕਦੇ ਨੇ।
ਹੁਣ ਕੰਜ਼ਰਵੇਟਿਵਸ ਵੱਲੋਂ ਵਿਜੇ ਜੀ ਇੱਕ ਮੁੱਦਾ ਇਹ ਵੀ ਬੜਾ ਚੱਕਿਆ ਜਾ ਰਿਹਾ ਕਿ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਹਾਇਰ ਕੀਤਾ ਗਿਆ, ਕੈਨੇਡੀਅਨ ਸਰਕਾਰ ਵੱਲੋਂ ਨਹੀਂ
ਜੀ।
ਸੋ ਉਹਨਾਂ ਦਾ ਹੁਣ ਇਹ ਕਹਿਣਾ ਹੈ, ਕਹਿੰਦੇ ਕਿ ਤੁਸੀਂ ਇਦਾਂ ਕਰਕੇ ਜਿਹੜੀ ਸ਼ਰਾਰਤ ਕੀਤੀ ਆ ਵੀ ਤੁਸੀਂ ਮਾਰਕ ਕਾਰਨੀ ਨੂੰ ਪਬਲਿਕ ਸਕਰੂਟਨੀ ਤੋਂ, ਆਪੋਜੀਸ਼ਨ ਦੇ ਸਵਾਲਾਂ ਤੋਂ ਬਚਾਉਣਾ ਚਾਹੁੰਦੇ ਹੋ, ਸ਼ੀਲਡ ਕਰਨਾ ਚਾਹੁੰਦੇ ਹੋ, ਕਿ ਜੇ ਤੁਸੀਂ ਇਹਨਾਂ ਨੂੰ ਸਰਕਾਰ ਦੇ ਐਡਵਾਈਜ਼ਰ ਵਜੋਂ ਨਿਯੁਕਤ ਕਰਦੇ ਤਾਂ ਫਿਰ ਜਿੰਨੇ ਵੀ ਕੋਈ ਰੂਲਸ ਐਂਡ ਰੈਗੂਲੇਸ਼ਨਸ ਨੇ ਇਹ ਫਿਰ ਉਹਨਾਂ ਦੇ ਅੰਡਰ ਆਉਂਦੇ,
ਡਿਸਕਲੋਜ਼ਰ
ਜਿਹੜੇ ਰੂਲਸ ਨੇ, ਇਹਨਾਂ ਨੂੰ ਸਵਾਲ ਪੁੱਛੇ ਜਾ ਸਕਦੇ ਸੀ, ਇਹਨਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਸੀ। ਇਹਨਾਂ ਨੂੰ ਲਿਬਰਲ ਪਾਰਟੀ ਆਫ ਕੈਨੇਡਾ ਦਾ ਐਡਵਾਈਜ਼ਰ ਨਿਯੁਕਤ ਕੀਤਾ ਗਿਆ, ਸਰਕਾਰ ਦਾ ਨਹੀਂ,
ਪਾਰਟੀ ਨੇ ਹਾਇਰ ਕੀਤਾ, ਸਰਕਾਰ ਨੇ ਨਹੀਂ, ਕਹਿੰਦੇ ਇਹਨਾਂ ਨੂੰ ਪ੍ਰੋਪਰ ਸਰਕਾਰੀ ਨੌਕਰੀ ਦਿਓ ਫਿਰ।
ਬਿਲਕੁਲ। ਸੋ ਮਾਈਕਲ ਬੈਰਟ ਜਿਹੜੇ ਕੰਜ਼ਰਵੇਟਿਵ MP ਨੇ, ਉਹਨਾਂ ਨੇ ਕੱਲ ਖੁੱਲਾ ਖੱਤ ਲਿਖਿਆ ਜਸਟਿਨ ਟਰੂਡੋ ਨੂੰ, ਪ੍ਰਾਈਮ ਮਿਨਿਸਟਰ ਨੂੰ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸ਼ਰਾਰਤ ਕੀਤੀ ਹੈ ਕਿ ਤੁਸੀਂ ਮਾਰਕ ਕਾਰਨੀ ਨੂੰ ਵੀ ਜਵਾਬਦੇਹ ਬਣਾਓ, ਵੀ ਸਾਡੇ ਕੋਲ ਇਹ ਹੱਕ ਹੋਣਾ ਚਾਹੀਦਾ ਕਿ ਜੇ ਉਹਨਾਂ ਨੂੰ ਤੁਸੀਂ ਇੰਨੀ ਇੰਪੋਰਟੈਂਟ ਇੱਕ ਰਿਸਪੋਂਸਿਬਿਲਿਟੀ ਦੇ ਰਹੇ ਹੋ, ਇੱਕ ਇਕਨੋਮਿਕ ਟਾਸਕ ਫੋਰਸ ਦਾ ਤੁਸੀਂ ਉਹਨਾਂ ਨੂੰ ਚੇਅਰ ਨਿਯੁਕਤ ਕਰ ਰਹੇ ਹੋ, ਤਾਂ ਫਿਰ ਉਹ ਜਵਾਬਦੇਹ ਵੀ ਹੋਣੇ ਚਾਹੀਦੇ ਆ।
ਵਾਸੂ ਜੀ, ਮਾਰਕ ਕਾਰਨੀ ਇਸ ਵੇਲੇ ਬਰੁਕਫੀਲਡ ਐਸੈਟ ਮੈਨੇਜਮੈਂਟ, ਜਿਹੜੀ ਮਲਟੀ ਬਿਲੀਅਨ ਡਾਲਰ ਦੀ ਐਸੈਟ ਮੈਨੇਜਮੈਂਟ ਫਰਮ ਹੈ, ਉਹਦੇ ਵਿੱਚ ਸੀਨੀਅਰ ਐਗਜ਼ੈਕਟਿਵ ਨੇ, ਯੂਨਾਈਟਿਡ ਨੇਸ਼ਨਸ ਦੇ ਕਲਾਈਮੇਟ ਐਕਸ਼ਨ ਐਂਡ ਫਾਈਨੈਂਸ ਦੇ ਸਪੈਸ਼ਲ ਐਨਵੋਏ ਨੇ, ਹੋਰ ਵੀ ਕਈ ਵੱਖੋ ਵੱਖਰੀਆਂ ਬੋਰਡਸ ਦੇ ਉੱਪਰ ਪੋਜੀਸ਼ਨਸ ਦੇ ਬਹਿੰਦੇ ਨੇ। ਸੋ ਕੰਜ਼ਰਵੇਟਿਵਸ ਦਾ ਇਹ ਕੰਸਰਨ ਹੈ ਵੀ ਹੁਣ ਜੇ ਸਰਕਾਰ ਨਾਲ ਇੰਨੇ ਨੇੜੇ ਹੋ ਕੇ ਇਹਨਾਂ ਨੇ ਕੰਮ ਕਰਨਾ, ਇਕਨੋਮਿਕ ਟਾਸਕ ਫੋਰਸ ਦੇ ਮੁਖੀ ਵਜੋਂ ਇਹਨਾਂ ਨੇ ਕੰਮ ਕਰਨਾ, ਅਤੇ ਫਿਰ ਜਿਹੜੀ ਉਹ ਜਿਹੜੀ ਇਹਨਾਂ ਦੀਆਂ ਬਾਕੀ ਦੀਆਂ ਨਿਯੁਕਤੀਆਂ ਨੇ, ਬਾਕੀ ਦੀਆਂ ਪੋਜੀਸ਼ਨਸ ਨੇ, ਉਹਦੇ ਨਾਲ ਕੌਨਫਲਿਕਟ ਆਫ ਇੰਟਰਸਟ ਕਿਹੜੇ ਕਿਹੜੇ ਪਾਸੇ ਹੋ ਸਕਦਾ, ਕਿਉਂਕਿ ਇਹ ਸਰਕਾਰੀ ਮੁਲਾਜ਼ਮ ਹੈ ਨਹੀਂ, ਇੱਥੇ ਪਾਰਟੀ ਲਈ ਕੰਮ ਕਰ ਰਹੇ ਨੇ, ਇਹਨਾਂ ਵਾਸਤੇ ਉਹ ਚੀਜ਼ਾਂ ਨੂੰ ਡਿਸਕਲੋਜ਼ਰ ਤੋਂ ਸ਼ੀਲਡ ਕਰ ਦਿੱਤਾ ਗਿਆ ਇਹਨਾਂ ਨੂੰ ਸਰਕਾਰ ਵੱਲੋਂ। ਅੱਛਾ ਬਸ ਜੀ,
ਹੀ ਮਾਈਟ ਬੀ ਫੰਡਡ ਬਾਈ ਕਾਰਪੋਰੇਸ਼ਨਸ, ਇਹ ਗੱਲ ਕਹੀ ਜਾ ਰਹੀ ਹੈ।
ਅੱਛਾ,
ਕੰਜ਼ਰਵੇਟਿਵਸ
ਰਾਈਟ, ਮਾਈਕਲ ਬੈਰਟ ਨੇ ਇਹਦੇ ਵਿੱਚ ਇੱਕ ਹੋਰ ਵੀ ਗੱਲ ਆਖੀ, ਕਹਿੰਦੇ ਵੀ ਤੁਹਾਡੇ ਇਹ ਇੱਕ ਤਰ੍ਹਾਂ ਇੱਕ ਡੀਫੈਕਟੋ ਨਵੇਂ ਫਾਈਨੈਂਸ ਮਿਨਿਸਟਰ ਤੁਸੀਂ ਲਾ ਲਏ ਗੁੱਜੇ ਤਰੀਕੇ ਨਾਲ। ਬਸ ਜੀ, ਕ੍ਰਿਸਟੀਆ ਫ੍ਰੀਲੈਂਡ ਵਾਸਤੇ ਕੀ ਹੁਣ ਇਹ ਨਿਯੁਕਤੀ ਖਤਰਾ ਹੋ ਸਕਦੀ ਹੈ, ਕਿਉਂਕਿ ਬੀਤੇ ਦਿਨੀ ਜਦੋਂ ਇਹ ਗੱਲ ਮੀਡੀਆ ਦੇ ਵਿੱਚ ਫਲੋਟ ਹੋਈ ਸੀ ਰੂਮਰਸ ਦੇ ਤੌਰ ਤੇ ਕਿ ਮਾਰਕ ਕਾਰਨੀ ਨੂੰ ਜਸਟਿਨ ਟਰੂਡੋ ਚਾਹੁੰਦੇ ਨੇ ਕਿ ਸਰਕਾਰ ਨੂੰ ਜੁਆਇਨ ਕਰਨ, ਤੇ ਹੋ ਸਕਦਾ ਕਿ ਉਹਨਾਂ ਨੂੰ ਅਗਲੇ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਜਾਵੇ, ਤਾਂ ਉਦੋਂ ਲੱਗਦਾ ਕ੍ਰਿਸਟੀਆ ਫ੍ਰੀਲੈਂਡ ਦੀ ਜਿਹੜੀ ਪੋਜੀਸ਼ਨ ਆ ਉਹ ਖਤਰੇ ਵਿੱਚ ਨਹੀਂ ਆ।
ਪਰਸੋਂ ਜਦੋਂ ਮਾਰਕ ਕਾਰਨੀ ਦੀ ਨਿਯੁਕਤੀ ਬਾਰੇ ਬਿਆਨ ਜਾਰੀ ਕੀਤਾ ਗਿਆ ਸਵੇਰੇ ਸਵੇਰੇ, ਉਸ ਤੋਂ ਬਾਅਦ ਜਦੋਂ ਇਮੀਡੀਏਟਲੀ ਮੀਡੀਆ ਨੇ ਰੀਚ ਆਊਟ ਕੀਤਾ ਔਨ ਦਾ ਸਾਈਡਲਾਈਨਸ ਆਫ ਦਿਸ ਕਾਕਸ ਰਿਟਰੀਟ, ਕ੍ਰਿਸਟੀਆ ਫ੍ਰੀਲੈਂਡ ਨੂੰ ਜਦੋਂ ਪੁੱਛਣ ਦੀ ਗੱਲ ਕੋਸ਼ਿਸ਼ ਕੀਤੀ ਗਈ ਕਿ ਤੁਹਾਡਾ ਇਹਦੇ ਬਾਰੇ ਕੀ ਪ੍ਰਤੀਕਰਮ ਹੈ, ਉਹਨਾਂ ਨੇ ਸਵਾਲਾਂ ਦਾ ਜਵਾਬ ਨਹੀਂ ਸੀ ਦਿੱਤਾ, ਜਵਾਬ ਦਿੱਤੇ ਬਿਨਾਂ ਉਹ ਚਲੇ ਗਏ ਸੀ ਪਾਸਾ ਵੱਟ ਕੇ। ਉਸ ਤੋਂ ਬਾਅਦ ਉਹਨਾਂ ਸੋਚ ਵਿਚਾਰ ਕਰਕੇ ਫਿਰ ਐਕਸ ਦੇ ਉੱਤੇ ਪੋਸਟ ਪਾਈ ਅਤੇ ਉਹਨਾਂ ਨੇ ਸਵਾਗਤ ਕੀਤਾ ਮਾਰਕ ਕਾਰਨੀ ਦਾ, ਅਤੇ ਕੱਲ੍ਹ ਵੀ ਉਹਨਾਂ ਨੇ ਉਹੀ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਰਲ ਮਿਲ ਕੇ ਕੰਮ ਕਰਾਂਗੇ, ਅਸੀਂ ਪਹਿਲਾਂ ਵੀ ਰਲ ਮਿਲ ਕੇ ਹੀ ਕੰਮ ਕਰਦੇ ਰਹੇ ਹਾਂ।
ਵੈਸੇ ਵਾਸੂ ਜੀ, ਮਾਰਕ ਕਾਰਨੀ ਜਦੋਂ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ ਉਦੋਂ ਕੈਨੇਡਾ ਦੇ ਵਿੱਚ ਸਰਕਾਰ ਸੀਗੀ ਕੰਜ਼ਰਵੇਟਿਵਸ ਦੀ, ਅਤੇ ਉਦੋਂ ਉਹ 2008-09 ਵਾਲਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ, ਉਸੇ ਹੀ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਜਦੋਂ ਦੁਨੀਆ ਭਰ ਦੇ ਵਿੱਚ ਕਿੰਨੇ ਮੁਲਕਾਂ ਦੀਆਂ ਸਰਕਾਰਾਂ ਦੇ ਬਜਟ ਹਿੱਲ ਗਏ ਸੀ, ਇਕਨੋਮੀਜ਼ ਦਾ ਬੁਰਾ ਹਾਲ ਹੋ ਗਿਆ ਸੀ, ਬੈਂਕਿੰਗ ਸਿਸਟਮ ਕਲੈਪਸ ਕਰ ਗਿਆ ਸੀ ਕਈ ਥਾਵਾਂ 'ਤੇ, ਉਦੋਂ ਕੈਨੇਡਾ ਉਸ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਹੁਤ ਵਧੀਆ ਤਰੀਕੇ ਨਾਲ ਨਿਕਲ ਗਿਆ ਸੀ, ਅਤੇ ਉਹਦਾ ਇੱਕ ਬਹੁਤ ਵੱਡਾ ਜਿਹੜਾ ਕ੍ਰੈਡਿਟ ਆਫ ਕੋਰਸ ਔਨ ਦਾ ਮੋਨੀਟਰੀ ਪੋਲਿਸੀ ਸਾਈਡ ਉਹ ਮਾਰਕ ਕਾਰਨੀ ਦੇ ਸਿਰ ਉਹਦਾ ਸਿਹਰਾ ਵੱਜਦਾ ਸੀ, ਇਸੇ ਕਰਕੇ ਫਿਰ ਬੈਂਕ ਆਫ ਇੰਗਲੈਂਡ ਵਾਲਿਆਂ ਨੂੰ ਲੈ ਗਏ ਸੀ। ਪਰ ਉਦੋਂ ਦੇਖੋ ਕੰਜ਼ਰਵੇਟਿਵ ਸਟੀਵਨ ਹਾਰਪਰ ਦੀ ਸਰਕਾਰ ਦੇ ਨਾਲ ਬੜਾ ਕਲੋਜ਼ਲੀ ਇਹਨਾਂ ਨੇ ਕੰਮ ਕੀਤਾ ਡਿਊਰਿੰਗ ਦਾ ਫਾਈਨੈਂਸ਼ੀਅਲ ਕ੍ਰਾਈਸਿਸ, ਪਰ ਹੁਣ ਕੰਜ਼ਰਵੇਟਿਵਸ ਨੂੰ ਮਾਰਕ ਕਾਰਨੀ ਦੀ ਲਿਬਰਲਸ ਵੱਲੋਂ ਕੀਤੀ ਇਹ ਅਪੁਆਇੰਟਮੈਂਟ ਉਹ ਪਸੰਦ ਨਹੀਂ ਆ ਰਹੀ।
ਮਾਰਕ ਕਾਰਨੀ ਦੀ ਪਾਪੂਲੈਰਿਟੀ ਤੁਸੀਂ ਇਹ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ 2010 ਦੇ ਵਿੱਚ ਜਦੋਂ ਟਾਈਮ ਮੈਗਜ਼ੀਨ ਵੱਲੋਂ 25 ਮੋਸਟ ਇਨਫਲੂਐਂਸ਼ੀਅਲ ਲੀਡਰਸ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ, ਉਹਦੇ ਵਿੱਚ ਬਰਾਕ ਓਬਾਮਾ ਵਰਗੇ ਜਿਹੜੇ ਪੋਲੀਟੀਕਲ ਲੀਡਰਸ ਨੇ ਉਹਨਾਂ ਦੇ ਨਾਮ ਸਨ,
ਅਤੇ
ਇਕਲੌਤੇ ਸੈਂਟਰਲ ਬੈਂਕਰ ਸੀਗੇ ਉਹਦੇ ਵਿੱਚ ਮਾਰਕ ਕਾਰਨੀ, 25 ਮੋਸਟ ਇਨਫਲੂਐਂਸ਼ੀਅਲ ਲੀਡਰਸ ਆਫ ਦ
ਵਰਲਡ।
ਸੋ ਇਸ ਉਹ ਇੰਨੇ ਜ਼ਿਆਦਾ ਪਾਪੂਲਰ ਰਹੇ ਨੇ ਆਪਣੇ ਸਮੇਂ, ਅਤੇ ਹੁਣ ਕੰਜ਼ਰਵੇਟਿਵਸ ਹੀ ਉਹਨਾਂ ਨੂੰ ਉਹਨਾਂ ਦੀ ਮੁਖਾਲਫਤ ਕਰਦੇ ਨੇ, ਕਿਉਂਕਿ ਇਹਨਾਂ ਨੂੰ ਭਾਵੇਂ ਇਹ ਕੰਜ਼ਰਵੇਟਿਵ ਸਰਕਾਰ ਦੌਰਾਨ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ, ਪਰ ਇਹਨਾਂ ਨੂੰ ਕਰੀਬੀ ਮੰਨਿਆ ਜਾਂਦਾ ਜਸਟਿਨ ਟਰੂਡੋ ਦਾ,
ਅਤੇ
ਕੰਜ਼ਰਵੇਟਿਵ ਇਹਨਾਂ ਨੂੰ ਇਹ ਕਹਿ ਕੇ ਰਾਈਟ ਆਫ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਸ ਤਰ੍ਹਾਂ ਦੇ ਵਿਅਕਤੀ ਜਸਟਿਨ ਟਰੂਡੋ ਨੇ ਉਸੇ ਤਰ੍ਹਾਂ ਦੇ ਮਾਰਕ ਕਾਰਨੀ ਨੇ,
ਉਸੇ ਤਰ੍ਹਾਂ ਦੇ
ਇਹ ਤਾਂ ਦੋ ਲੋਕ ਨੇ ਜਿਹੜੇ ਆਪਸ ਵਿੱਚ ਬੜੇ ਮਿਲਦੇ ਜੁਲਦੇ ਨੇ, ਕਿ ਟਰੂਡੋ ਹੋਵੇ ਜਾਂ ਕਾਰਨੀ ਹੋਵੇ ਇੱਕੋ ਹੀ ਗੱਲ ਹੈ, ਇਹ ਗੱਲ ਬਾਰ ਬਾਰ ਕੰਜ਼ਰਵੇਟਿਵ ਵੱਲੋਂ ਕਹੀ ਜਾ ਰਹੀ ਹੈ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਧਨਾੜ ਜਿਹੜੇ ਲੋਕ ਨੇ ਵੀ ਇਹਨਾਂ ਨੂੰ ਜ਼ਮੀਨੀ ਹਕੀਕਤ ਬਾਰੇ ਬਹੁਤੀ ਜਾਣਕਾਰੀ ਨਹੀਂ, ਵੀ ਜ਼ਮੀਨੀ ਹਕੀਕਤ ਬਾਰੇ ਤਾਂ ਜੀ ਪੀਅਰ ਪੋਲੀਅਬ ਨੂੰ ਪੀਅਰ
ਪੋਲੀਅਬ ਨੂੰ ਪਤਾ,
ਸੋ ਕਿ ਉਹ ਗ੍ਰਾਸ ਰੂਟਸ ਤੋਂ ਉੱਠੇ ਨੇ। ਸੋ ਇਹ ਜਿਹੜਾ ਨੈਰੇਟਿਵ ਬੰਨਿਆ ਜਾ ਰਿਹਾ ਕੰਜ਼ਰਵੇਟਿਵ ਵੱਲੋਂ।
ਬਸ ਜੀ, ਜਦੋਂ ਵੀ ਕੋਈ ਕ੍ਰਾਈਸਿਸ ਸਿਚੁਏਸ਼ਨ ਹੁੰਦੀ ਹੈ, ਜਦੋਂ ਉਹਦੇ ਵਿੱਚ ਕੋਈ ਇੱਕ ਵਿਅਕਤੀ ਅਜਿਹਾ ਲਿਆਂਦਾ ਜਾਂਦਾ ਜਿਹਤੋਂ ਉਮੀਦ ਬੜੀ ਹੁੰਦੀ ਆ, ਜਿੰਨੀ ਜ਼ਿਆਦਾ ਉਮੀਦ ਹੁੰਦੀ ਆ ਉਨੇ ਹੀ ਜ਼ਿਆਦਾ ਫੇਲੀਅਰ ਦੇ ਆ ਲੋਕਾਂ ਦੇ ਡਿਸਅਪੁਆਇੰਟ ਹੋਣ ਦੇ ਆਸਾਰ ਵੀ ਹੋਇਆ ਕਰਦੇ ਨੇ। ਪਰ ਮਾਰਕ ਕਾਰਨੀ ਹੁਣ ਕਿਹੋ ਜਿਹਾ ਕੋਈ ਜਾਦੂ ਕਰ ਸਕਦੇ ਨੇ ਕਿ ਸੱਚਮੁੱਚ ਉਹ ਕੋਈ ਅਜਿਹੀ ਪਾਲਿਸੀ, ਪਹਿਲੇ ਹੀ ਤਾਂ ਦੇਖੋ ਉਹਨਾਂ ਵਾਸਤੇ ਗੱਲ ਹੈ, ਲੋਕਾਂ ਨੂੰ ਤਾਂ ਬਾਅਦ 'ਚ ਇੰਪ੍ਰੈਸ ਕਰਨਾ, ਪਹਿਲਾਂ ਤਾਂ ਜਿਹੜੀ ਲਿਬਰਲਸ ਦੀ ਕੌਕਸ ਆ ਜਿਹੜੇ ਐਮ ਪੀ ਅੰਦਰ ਖਾਤੇ ਇੱਕ ਸਰਮੂਸਰ ਕਰ ਰਹੇ ਨੇ ਕਿ ਜਸਟਿਨ ਟਰੂਡੋ ਨੂੰ ਲੀਡਰ ਨਹੀਂ ਰਹਿਣਾ ਚਾਹੀਦਾ, ਪਹਿਲਾਂ ਤਾਂ ਉਹਨਾਂ ਨੂੰ ਸ਼ਾਂਤ ਕਰਾਉਣ ਦੀ ਗੱਲ ਆ ਵੀ ਕੋਈ ਨਹੀਂ ਅਗਲੇ ਇਲੈਕਸ਼ਨ ਦੇ ਵਿੱਚ ਤੁਹਾਡੀ ਸੀਟ ਨਹੀਂ ਕਿਤੇ ਜਾਣ ਲੱਗੀ, ਅਸੀਂ ਅਜਿਹਾ ਇਕਨੋਮਿਕ ਏਜੰਡਾ ਲੈ ਕੇ ਆਵਾਂਗੇ ਕਿ ਲੋਕਾਂ ਨੇ ਸਾਨੂੰ ਵੋਟਾਂ ਪਾ ਦੇਣੀਆਂ। ਪਹਿਲੀ ਗੱਲ ਤਾਂ ਉਹ ਆ। ਦੂਜੀ ਗੱਲ ਇਹ ਵੀ ਆ, ਜਿਸ ਤਰ੍ਹਾਂ ਦਾ ਡਾਇਨਾਮਿਕ ਬਣਿਆ ਹੋਇਆ, ਇੱਕ ਪਰਸੈਪਸ਼ਨ ਬਣੀ ਹੋਈ ਆ ਕਿ ਕੀ ਮਾਰਕ ਕਾਰਨੀ ਅਗਲੇ ਲੀਡਰ ਹੋ ਸਕਦੇ ਨੇ, ਵਿਦ ਇਨ ਦਾ ਪਾਰਟੀ ਕਿਹੋ ਜਿਹਾ ਡਾਇਨਾਮਿਕ ਰਹਿੰਦਾ ਕਿ ਕੀ ਮਾਰਕ ਕਾਰਨੀ ਨੂੰ ਸੱਚਮੁੱਚ ਪਾਰਟੀ ਦੇ ਅਗਲੇ ਲੀਡਰ ਬਣਨ ਵਾਸਤੇ ਉਹਨਾਂ ਦਾ ਰਾਹ ਪੱਧਰਾ ਕੀਤਾ ਜਾਂਦਾ, ਜਾਂ ਫਿਰ ਉਹਨਾਂ ਦੇ ਉੱਪਰ ਅਜਿਹੇ ਬੈਗੇਜ ਲੱਦ ਦਿੱਤੇ ਜਾਂਦੇ ਨੇ ਕਿ ਅਗਲਾ ਲੀਡਰ ਬਣਨ ਦੇ ਵਾਸਤੇ ਉਹਨਾਂ ਵਾਸਤੇ ਵੀ ਨਵੀਆਂ ਅੜਚਣਾਂ ਪੈਦਾ ਹੋ ਜਾਣ। ਸੋ ਦੈਟ ਰਿਮੇਨਸ ਟੂ ਬੀ ਸੀਨ। ਐਨੀਵੇ ਵਾਸੂ ਜੀ, ਯਾਰ ਸਪੀਕਿੰਗ ਆਫ ਹੋਰਰ ਸ਼ੋਜ਼ ਐਂਡ ਦਿਸ ਇਜ਼ ਅ ਸੀਰੀਅਸ ਥਿੰਗ ਨਾਓ, ਜਿਹੜੀ ਆਪਾਂ ਜਿੱਥੇ ਵੀ ਜੰਪਿੰਗ ਔਨ ਟੂ ਨੈਕਸਟ, ਯਾਰ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਜਿਸ ਤਰ੍ਹਾਂ ਹੁਣ ਸਕਰੂਟਨੀ ਦੀ ਘਾਟ ਆ, ਉਹਦੀਆਂ ਖਬਰਾਂ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਹੀ ਆਈਆਂ ਨੇ। ਪਿਛਲੇ ਹਫ਼ਤੇ ਕਿਊਬੈਕ ਦੇ ਵਿੱਚੋਂ ਇੱਕ ਪਾਕਿਸਤਾਨੀ ਨੈਸ਼ਨਲ ਨੂੰ 20 ਸਾਲਾਂ ਦੇ ਮੁਹੰਮਦ ਸ਼ਾਹਜ਼ੇਬ ਖਾਨ ਨੂੰ ਅਰੈਸਟ ਕੀਤਾ ਗਿਆ, ਜਿਹਦਾ ਕਿ ਮਕਸਦ ਇਹ ਸੀ ਕਿ ਉਹਨੇ ਅਮਰੀਕਾ ਜਾ ਕੇ 7 ਅਕਤੂਬਰ ਨੂੰ ਨਿਊਯਾਰਕ ਦੇ ਵਿੱਚ ਜਿਊਇਸ਼ ਸੈਂਟਰ ਦੇ ਉੱਪਰ ਹਮਲਾ ਕਰਨਾ ਸੀ। ਕਿਉਂਕਿ 7 ਅਕਤੂਬਰ ਕਿਉਂ? ਕਿਉਂਕਿ 7 ਅਕਤੂਬਰ ਹੀ ਪਿਛਲੇ ਸਾਲ ਜਦੋਂ ਹਮਾਸ ਨੇ ਇਜ਼ਰਾਈਲ 'ਤੇ ਅਟੈਕ ਕੀਤਾ ਸੀ। ਹੁਣ ਇਹ 20 ਸਾਲਾਂ ਦਾ ਪਾਕਿਸਤਾਨੀ ਨੈਸ਼ਨਲ ਅਰੈਸਟ ਕੀਤਾ ਗਿਆ ਕਿਊਬੈਕ ਤੋਂ, ਹਮਲਾਇਆਂ ਨੇ ਅਮਰੀਕਾ ਜਾ ਕੇ ਕਰਨਾ ਸੀ। ਇਹਦੇ ਬਾਰੇ ਸਵਾਲ ਇਹ ਉੱਠ ਰਹੇ ਸੀ ਵੀ ਕੈਨੇਡਾ ਦਾਖਲ ਕਿਵੇਂ ਹੋਇਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹ ਅਲ ਦੀਦੀ ਦਾ ਫਾਦਰ ਐਂਡ ਦ ਸਨ, ਉਹਨਾਂ ਦੇ ਬਾਰੇ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਉਹ ਕੈਨੇਡਾ ਕਿਵੇਂ ਆ ਗਏ ਸੀ, ਕਿਉਂਕਿ ਉਹ ਵੀ ਇਸ ਤਰ੍ਹਾਂ ਦੀ ਜਿਹੜੀਆਂ ਕੁਝ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਆਈਸਿਸ ਦੇ ਸਮਰਥਕ ਨੇ, ਜਿਹਾਦੀ ਨੇ, ਅਤੇ ਇੱਕ ਜਣਾ ਤਾਂ ਉਹਨਾਂ ਦੇ ਵਿੱਚ ਉਹਨਾਂ ਫਾਦਰ ਦ ਸੀਨੀਅਰ ਅਲ ਦੀਦੀ, ਉਹ ਤਾਂ ਸਿਟੀਜ਼ਨਸ਼ਿਪ ਵੀ ਕੈਨੇਡਾ ਦੀ ਹਾਸਲ ਕਰ ਚੁੱਕਾ। ਸੋ ਉਹ ਅਜੇ ਗੱਲ ਚੱਲ ਹੀ ਰਹੀ ਸੀ ਪਾਰਲੀਮੈਂਟ ਦੇ ਵਿੱਚ, ਉਸ ਚੀਜ਼ ਨੂੰ ਲੈ ਕੇ ਕਮੇਟੀ ਦੇ ਵਿੱਚ ਹੀਅਰਿੰਗਸ ਵਗੈਰਾ ਚੱਲ ਰਹੀਆਂ ਨੇ। ਆਹ ਨਵੀਂ ਖਬਰ ਪਿਛਲੇ ਹਫ਼ਤੇ ਮੂਹਰੇ ਆ ਗਈ, ਫਿਰ ਸਵਾਲ ਫਿਰ ਤੋਂ ਉੱਠਿਆ ਕਿ ਇਹ ਪਾਕਿਸਤਾਨੀ ਸਿਟੀਜ਼ਨ ਕੈਨੇਡਾ ਦੇ ਵਿੱਚ ਦਾਖਲ ਕਿਵੇਂ ਹੋਇਆ ਸੀ। ਕੱਲ੍ਹ ਇਸ ਗੱਲ ਦੀ ਪੁਸ਼ਟੀ ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਨੇ ਕੀਤੀ ਅਨਾਨਾਇਮੋ ਦੇ ਵਿੱਚ ਕੌਕਸ ਰਿਟਰੀਟ ਵੇਲੇ। ਉਹ ਕਹਿੰਦੇ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਵਾਸੂ ਜੀ, ਜੂਨ ਦੇ ਵਿੱਚ ਬੰਦਾ ਇੱਥੇ ਆਉਂਦਾ, ਨਵੰਬਰ ਤੋਂ ਅਮਰੀਕਨ ਅਧਿਕਾਰੀ ਇਹਦੀ ਪੈੜ ਨੱਪਣੀ ਸ਼ੁਰੂ ਹੋ ਗਏ ਸੀ, ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਕੋਈ ਕਾਰਵਾਈ ਕਰਨ ਵਾਲਾ। ਵਾਸੂ ਜੀ, ਜਿਹੜੀ ਚਲੋ ਇਹ ਸਾਰੀ ਕਾਰਵਾਈ ਤਾਂ ਹੈ ਸੋ ਹੈ, ਪਰ ਜਿਹੜੀ ਕੱਲ੍ਹ ਮਾਰਕ ਮਿਲਰ ਨੇ ਗੱਲ ਆਖੀ ਆ ਇਸ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਉਹਨਾਂ ਨੇ ਪੁਸ਼ਟੀ ਕੀਤੀ ਕਿ ਸਟੂਡੈਂਟ ਦੇ ਤੌਰ 'ਤੇ ਕੈਨੇਡਾ ਆਇਆ ਸੀ, ਉਹ ਚਿੰਤਾਜਨਕ ਸਟੇਟਮੈਂਟ ਆ। ਵਾਸੂ ਜੀ, ਮੈਨੂੰ ਤਾਂ ਇਹ ਲੱਗਦਾ ਜਦੋਂ ਕਹਿੰਦੇ ਨੇ ਕਿ ਵੀ ਤੁਸੀਂ ਇਹਨੂੰ ਕੈਨੇਡਾ ਦੀ ਸਾਡੀ ਇਮੀਗ੍ਰੇਸ਼ਨ ਸਿਸਟਮ ਦੀ ਸਕਰੂਟਨੀ ਦੇ ਫੇਲੀਅਰ ਵਜੋਂ ਨਹੀਂ ਵੇਖ ਸਕਦੇ।
ਯਾ, ਸੋ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਬਹੁਤ ਹੀ ਡਿਟਰਮਿੰਡ ਕੋਈ ਇੰਡੀਵਿਜੁਅਲ ਹੋਏਗਾ, ਕਹਿੰਦੇ ਉਹ ਦਾਖਲ ਹੋ ਹੀ ਜਾਂਦਾ ਹੁੰਦਾ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਇੱਕ ਇਨਸਿਨੂਏਟ ਕੀਤੀ,
ਜਿਹੜਾ ਆਉਣ ਵਾਲਾ ਜਿਹਨੇ ਆਉਣ ਦਾ ਠਾਣ ਲਿਆ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਆਈ ਜਾਏਗਾ।
ਯਾ, ਸੋ ਉਹਨਾਂ ਨੇ ਆਪਣੇ ਵੱਲੋਂ ਇਹ ਕਿਹਾ ਵੀ ਅਸੀਂ ਇਹ ਨਹੀਂ ਦਾਅਵਾ ਕਰ ਰਹੇ ਵੀ ਸਾਡਾ ਜਿਹੜਾ ਸਿਸਟਮ ਹੈ ਇਸ ਵੇਲੇ ਬਿਲਕੁਲ ਹੀ ਫੁੱਲ ਪਰੂਫ ਹੈ, ਉਹਦੇ ਵਿੱਚ ਕੁਝ ਖਾਮੀਆਂ ਹੈਗੀਆਂ ਨੇ। ਸੋ ਇਹ ਕਹਿਣਾ ਚਾਹ ਰਹੇ ਸੀ। ਵਿਜੇ ਜੀ, ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸਟੂਡੈਂਟ ਵੀਜ਼ਾ 'ਤੇ ਬੰਦਾ ਜੂਨ ਪਿਛਲੇ ਸਾਲ ਆਇਆ, ਅਤੇ ਮਈ ਅਤੇ ਜੂਨ ਇਹ ਉਹੀ ਦੋ ਮਹੀਨੇ ਨੇ ਜਦੋਂ ਸਭ ਤੋਂ ਜ਼ਿਆਦਾ ਸਟੂਡੈਂਟ ਪਰਮਿਟਸ ਦਿੱਤੇ ਗਏ ਲਾਸਟ ਈਅਰ,
ਰਾਈਟ?
ਅਤੇ ਸੋ ਜੇ ਆਪਾਂ ਦੇਖੀਏ ਜਨਵਰੀ 2019 ਤੋਂ ਬਾਅਦ ਕੋਈ ਵੀ ਇੱਕ ਮਹੀਨਾ ਅਜਿਹਾ ਨਹੀਂ ਹੋਇਆ ਜਦੋਂ ਇੰਨੇ ਜ਼ਿਆਦਾ ਸਟੂਡੈਂਟ ਪਰਮਿਟਸ ਦਿੱਤੇ ਗਏ ਹੋਣ ਜਿੰਨੇ ਪਿਛਲੇ ਸਾਲ ਮਈ ਅਤੇ ਜੂਨ ਵਿੱਚ ਦਿੱਤੇ ਗਏ। ਉਸੇ ਰਸ਼ ਦੇ ਵਿੱਚ ਇਹ ਬੰਦਾ ਇੱਥੇ ਸਾਡੇ ਮੁਲਕ ਵਿੱਚ ਆ ਗਿਆ, ਅਤੇ ਉਸ ਤੋਂ ਬਾਅਦ ਇਸ ਵੱਲੋਂ ਇਸ ਤਰ੍ਹਾਂ ਦੀ ਟੈਰੋਰਿਸਟ ਇੱਕ ਯੋਜਨਾ ਪਲੈਨ ਕੀਤੀ ਜਾ ਰਹੀ ਸੀ ਸਰ।
ਜੀ ਜੀ ਜੀ।
ਤੇ ਹੁਣ ਸਰਕਾਰ ਨੇ ਕਿਹਾ ਹੋਇਆ ਕਿ ਅਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਸੰਖਿਆ ਘਟਾਉਣੀ ਹੈ, 2 ਸਾਲਾਂ ਦੀ ਕੈਪ ਲਗਾਈ ਗਈ ਹੈ, 2023 ਦੇ ਮੁਕਾਬਲੇ 35% ਘੱਟ ਸਟੂਡੈਂਟ ਪਰਮਿਟਸ ਦਿੱਤੇ ਜਾਣਗੇ। ਇਹਨਾਂ ਨੂੰ ਲੈ ਕੇ ਵੀ ਵਿਜੇ ਜੀ ਕੌਨਫਲਿਕਟਿੰਗ ਗੱਲਾਂ ਬਾਤਾਂ ਸੁਣਨ ਨੂੰ ਮਿਲ ਰਹੀਆਂ। ਜਿਹੜੀਆਂ ਪਬਲਿਕ ਯੂਨੀਵਰਸਿਟੀਜ਼ ਨੇ ਉਹ ਕਹਿ ਰਹੀਆਂ ਵੀ ਦੇਖਿਓ ਸਾਡੇ ਜਿਹੜੀ ਇਨਰੋਲਮੈਂਟ ਆ ਉਹ 45% ਤੱਕ ਘੱਟ ਜਾਣੀ ਹੈ।
ਯੂਨੀਵਰਸਿਟੀਜ਼ ਕੈਨੇਡਾ 100 ਯੂਨੀਵਰਸਿਟੀਜ਼ ਦਾ ਗਰੁੱਪ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਯੂਨੀਵਰਸਿਟੀਆਂ ਦੇ ਵਿੱਚ 45%, ਕਾਲਜਿਸ ਦੇ ਵਿੱਚ ਜਿਹੜੀ ਇਨਰੋਲਮੈਂਟ ਉਹ 54% ਘੱਟ ਗਈ ਹੈ।
54% ਘੱਟ ਗਈ ਹੈ। ਤੇ ਨਾਲ ਜਿਹੜੇ ਇਸ ਸਾਲ ਦੇ ਸ਼ੁਰੂਆਤ ਵਾਲੇ ਨੰਬਰ ਆਏ ਸੀ, ਦੱਸਿਆ ਗਿਆ ਸੀ ਵੀ ਪਹਿਲੇ 4-5 ਮਹੀਨਿਆਂ ਦੇ ਵਿੱਚ ਤਾਂ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਸਟੂਡੈਂਟ ਪਰਮਿਟਸ ਇਸ਼ੂ ਕੀਤੇ ਗਏ ਨੇ। ਸੋ ਦੇਖਦੇ ਹਾਂ ਵੈਨ ਦਾ ਡਸਟ ਸੈਟਲਸ ਕਿ ਅਲਟੀਮੇਟਲੀ ਨੰਬਰ ਜਿਹੜੇ ਨੇ ਉਹ ਕਿਹੋ ਜਿਹੇ ਹੋ ਕੇ ਨਿਬੜਦੇ ਨੇ,
ਜਿਹੜਾ ਫਾਈਨਲ ਨੰਬਰ ਹੈ ਬਸ ਵੀ ਐਕਸਪੈਕਟਡ ਇਨ ਦਾ ਮੰਥ ਆਫ ਅਕਟੋਬਰ, ਕਿਉਂਕਿ ਕਈਆਂ ਦੇ ਹੋ ਸਕਦਾ ਵੀਜ਼ੇ ਲੱਗ ਗਏ, ਉਹਨਾਂ ਨੇ ਆਉਣ ਤੋਂ ਹੀ ਪਾਸਾ ਵੱਟ ਲਿਆ ਵੀ ਰਹਿਣ ਦਿਓ ਕੈਨੇਡਾ ਜਾਣਾ ਹੀ ਨਹੀਂ। ਸੋ ਯੂ ਆਰ ਰਾਈਟ, ਅਕਤੂਬਰ 'ਚੋਂ ਪਤਾ ਲੱਗਣਾ ਕਿ ਨੰਬਰਸ ਕੀ ਰਹਿੰਦੇ ਨੇ। ਪਰ ਵਾਸੂ ਜੀ, ਕਮਿੰਗ ਬੈਕ ਟੂ ਦਿਸ ਪਰਟੀਕੁਲਰ ਪੁਆਇੰਟ, ਜੇ ਇਮੀਗ੍ਰੇਸ਼ਨ ਮਿਨਿਸਟਰ ਦਾ ਇਹ ਕਹਿਣਾ ਕਿ ਜਿਹੜਾ ਕੋਈ ਵਿਅਕਤੀ ਬਹੁਤ ਹੀ ਜ਼ਿਆਦਾ ਜਿਹਨੇ ਠਾਣ ਨਹੀਂ ਲਿਆ ਵੀ ਮੈਂ ਕੈਨੇਡਾ ਜਾਣਾ ਹੀ ਹਾਂ, ਵੀ ਉਹ ਕੰਟਰੀ ਦੇ ਵਿੱਚ ਐਕਸੈਸ ਗੇਨ ਕਰ ਸਕਦਾ, ਜਿਹੜੇ ਵਾਸੂ ਜੀ ਹੋਰ ਵੀ ਕੁਝ ਸਕਰੂਟਨੀ ਦੇ ਜਿਹੜੇ ਬੇਸਿਕ ਸਟੈਪਸ ਨੇ ਸਾਨੂੰ ਹੁਣ ਵਾਸੂ ਜੀ ਕਲੀਅਰ ਆ, ਇਹ ਪਿਛਲੇ 2-3 ਸਾਲਾਂ ਦੇ ਵਿੱਚ ਉਹ ਫੋਲੋ ਨਹੀਂ ਕੀਤੇ ਗਏ, ਅਤੇ ਉਹਦੇ ਕਰਕੇ ਇਸ ਤਰ੍ਹਾਂ ਦੇ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋ ਚੁੱਕੇ ਨੇ। ਇਹ ਤਾਂ ਅਜੇ ਕੁਝ ਮਿਸਾਲਾਂ ਨੇ, ਮੁੱਠੀ ਭਰ 2-3 ਮਿਸਾਲਾਂ ਨੇ ਜਿਹੜੀਆਂ ਉਂਗਲਾਂ 'ਤੇ ਗਿਣੀਆਂ ਜਾ ਸਕਦੀਆਂ ਨੇ। ਜਿੰਨੀ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦਾ ਵੀਜ਼ਾ ਲੈ ਕੇ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਗੜਬੜ ਕਰਨ ਵਾਲੇ ਲੋਕ ਆ ਗਏ, ਇਹ ਅਸਲ ਦੇ ਵਿੱਚ ਤੁਸੀਂ ਜੇ ਵੇਖਿਆ ਜਾਵੇ ਨਾ ਵਾਸੂ ਜੀ, ਇਹ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਪ੍ਰਤੀ ਵੀ ਸਰਕਾਰ ਦੀ ਡਿਸਸਰਵਿਸ ਆ, ਜਿਹੜੇ ਕਿ ਸੱਚਮੁੱਚ ਪੜ੍ਹਨ ਵਾਸਤੇ ਹੀ ਆਏ ਨੇ। ਕਿਉਂਕਿ ਜਦੋਂ ਇਹ ਗੱਲ ਨਸ਼ਰ ਹੁੰਦੀ ਆ ਕਿ ਜੀ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਆਇਆ ਵਿਅਕਤੀ ਇਹ ਆਈਸਿਸ ਦਾ ਜਿਹਾਦੀ ਸੀ ਜਿਹਨੇ ਅਮਰੀਕਾ ਜਾ ਕੇ ਹਮਲਾ ਕਰਨਾ ਸੀ, ਤਾਂ ਅਨਫੋਰਚੁਨੇਟਲੀ ਇੱਕ ਅਜਿਹਾ ਗਰੁੱਪ, ਅਜਿਹੀ ਸੋਚ ਰੱਖਣ ਵਾਲੇ ਲੋਕ ਹੈਗੇ ਨੇ ਜਿਨ੍ਹਾਂ ਨੇ ਇੱਕ ਬੰਦੇ ਦੀ ਮਿਸਾਲ ਲੈ ਕੇ ਉਹ ਸਾਰੇ ਦੇ ਸਾਰੇ ਉਸ ਗਰੁੱਪ ਨੂੰ ਇੱਕੋ ਰੱਸੇ ਬੰਨ੍ਹ ਦੇਣਾ।
ਇਸੇ ਤਰ੍ਹਾਂ ਦਾ ਮੈਸੇਜ ਤਲਵਿੰਦਰ ਜੀ ਦਾ ਆਇਆ ਹੁਣੇ ਵਟਸਐਪ 'ਤੇ, ਉਹ ਕਹਿ ਰਹੇ ਨੇ ਕਹਿੰਦੇ ਵੀ ਜਿਹੜੇ ਐਕਸ ਦੇ ਉੱਤੇ ਅਜਿਹੇ ਇੰਸੀਡੈਂਟਸ ਦੇ ਕਰਕੇ ਹੇਟਫੁੱਲ ਕਮੈਂਟਸ ਕਹਿੰਦੇ ਹੁਣ ਬਹੁਤ ਜ਼ਿਆਦਾ ਵੱਧ ਗਏ ਨੇ।
ਬਿਲਕੁਲ,
ਪਹਿਲਾਂ ਨਹੀਂ ਸੀ ਕਹਿੰਦੇ ਇੱਦਾਂ ਦੇ ਹੇਟਫੁੱਲ ਕਮੈਂਟਸ ਪੜ੍ਹਨ ਨੂੰ ਮਿਲਦੇ ਹੁੰਦੇ।
ਜੀ,
ਬਿਲਕੁਲ ਠੀਕ ਗੱਲ ਹੈ ਤੁਹਾਡੀ। ਅਤੇ ਸੋ ਦੇਖਦੇ ਹਾਂ ਵਿਜੇ ਜੀ, ਇਹ ਦੇਖੋ ਓਵਰਆਲ ਜੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਆਪਾਂ ਸਾਰੀਆਂ ਖਾਮੀਆਂ ਨੂੰ ਦਰੁਸਤ ਕਰਨਾ ਚਾਹੁੰਦੇ ਹਾਂ, ਉਹਦਾ ਇੱਕੋ ਇੱਕ ਫੂਲ ਪਰੂਫ ਤਰੀਕਾ ਹੈ ਕਿ ਵੀਜ਼ਾ ਕਿਸੇ ਤਰ੍ਹਾਂ ਦਾ ਵੀ ਹੋਵੇ ਗ੍ਰਾਂਟ ਕਰਨ ਤੋਂ ਪਹਿਲਾਂ ਇੰਟਰਵਿਊ
ਲੈ ਲਓ।
ਪਰ ਉਹ ਸਾਡੇ ਸਿਸਟਮ ਦੇ ਵਿੱਚ ਪ੍ਰੈਕਟੀਕਲੀ ਇਸ ਵੇਲੇ ਪੋਸੀਬਲ ਨਹੀਂ, ਕਿਉਂਕਿ ਇੰਟਰਵਿਊ ਤੋਂ ਬਿਨਾਂ ਹੀ ਬੈਕਲੌਗਸ ਜਿਹੜੇ ਨੇ ਉਹ ਕਈ ਕਈ ਮਹੀਨਿਆਂ ਦੇ, ਕਈ ਕਈ ਸਾਲਾਂ ਦੇ ਨੇ ਇਨ ਸਮ ਕੇਸਿਸ।
ਆਰਟੀਫਿਸ਼ਲ ਇੰਟੈਲੀਜੈਂਸ ਐਪਲੀਕੇਸ਼ਨਾਂ ਪ੍ਰੋਸੈਸ ਕਰਕੇ ਵੀਜ਼ੇ ਦੇ ਰਹੀ ਹੈ, ਤਾਂ ਹੀ ਕਈਆਂ ਦੇ ਜਿਹਦੇ ਵੀਜ਼ੇ ਰਿਜੈਕਟ ਹੋਏ, ਰਿਜੈਕਟ ਤੇ ਮੈਨੂੰ ਵੈਸੇ ਮੈਂ ਸੁਣਿਆ ਨਹੀਂ ਕਿਸੇ ਦਾ ਪਿਛਲੇ ਸਾਲਾਂ 'ਚ ਹੋਇਆ ਹੋਵੇ, ਪਰ ਜੇ ਕਿਸੇ
ਅੱਜ ਕੱਲ੍ਹ ਹੋਣ ਲੱਗ ਪਏ
ਰਿਫਿਊਜ਼ਲ ਵਧੀਆ ਨੇ, ਪਿਛਲੇ ਸਾਲਾਂ ਦੌਰਾਨ ਨਹੀਂ ਹੋਏ, ਪਰ ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਸੀ ਉਹ ਕਹਿੰਦੇ ਵੀ ਯਾਰ ਤਰਕ ਬੜਾ ਅਜੀਬ ਜਿਹਾ ਦਿੱਤਾ ਅਟਪਟਾ, ਜਿਹੜੇ ਬੰਦੇ ਦਾ ਲੱਗਦਾ ਸੀ ਵੀਜ਼ਾ ਮਿਲਣ ਦਾ ਕੋਈ ਚਾਂਸ ਹੀ ਨਹੀਂ ਹੈਗਾ, ਉਹਨੂੰ 10 ਸਾਲ ਦਾ ਵੀਜ਼ਾ ਮਿਲ ਗਿਆ ਜਾਂ ਉਹਨੂੰ ਇੰਟਰਨੈਸ਼ਨਲ ਸਟੂਡੈਂਟ ਵਜੋਂ ਐਂਟਰੀ ਮਿਲ ਗਈ, ਜਦ 55 ਸਾਲ ਦੇ ਬੰਦੇ ਯਾਰ ਸਟੂਡੈਂਟ ਬਣ ਕੇ ਆ ਗਏ।
ਦੇਖੋ, ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ,
ਪਰ
ਆਈ ਨੋ ਵਟ ਯੂ ਮੀਨ। ਸੋ ਇਹਦਾ ਵਿਜੇ ਤਰੀਕਾ ਤਾਂ ਇਹੀ ਹੈ ਕਿ ਇੰਟਰਵਿਊ ਹੋਣੀ ਚਾਹੀਦੀ ਹੈ।
ਸਿੱਖਣ ਦੀ ਉਮਰ ਨਹੀਂ ਹੁੰਦੀ, ਪਰ ਕੀ ਸਾਰੇ ਸਿੱਖਣ ਵਾਲੇ ਹੈਗੇ ਨੇ, ਇਹ ਗੱਲ।
ਸੋ ਇੰਟਰਵਿਊ ਹੋਣੀ ਚਾਹੀਦੀ ਹੈ ਜੇ ਆਪਾਂ ਸਿਸਟਮ ਨੂੰ ਫੁੱਲ ਪਰੂਫ ਬਣਾਉਣਾ ਚਾਹੁੰਦੇ ਹਾਂ, ਅਤੇ ਉਹਨੂੰ ਕਿਵੇਂ ਇੰਪਲੀਮੈਂਟ ਕਰਨਾ ਇਹ ਇਸ ਵੇਲੇ ਤਾਂ ਬੜਾ ਇੱਕ ਔਖਾ ਸਵਾਲ ਹੈ
ਜੀ। ਵਾਸੂ ਜੀ, ਸੋਨੂੰ ਹੇਅਰ ਕੱਟ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਸੋਨੂੰ ਹੇਅਰ ਕੱਟ ਨੇ ਸੋਨੂੰ ਬਿਊਟੀ ਕਾਲਜ ਵੀ ਖੋਲ੍ਹ ਦਿੱਤਾ ਹੈ। ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਇੱਥੋਂ ਕੀਤੇ ਜਾ ਸਕਦੇ ਨੇ। ਗ੍ਰੈਂਡ ਓਪਨਿੰਗ ਦੇ ਮੌਕੇ ਕੋਰਸ ਫੀਸ 'ਤੇ ਡਿਸਕਾਊਂਟ ਵੀ ਦਿੱਤਾ ਜਾਏਗਾ ਫੋਰ ਅ ਲਿਮਿਟਡ ਟਾਈਮ ਓਨਲੀ। ਕਾਲ 604-584-5065-4564-5545-4565 ਸੋਨੂੰ ਹੇਅਰ ਕਟ ਦਾ ਫੋਨ ਨੰਬਰ ਹੈ। ਨੀਟ ਇਮੀਗ੍ਰੇਸ਼ਨ ਵੀ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਵਿਜ਼ਟਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪਾਂਸਰਸ਼ਿਪ। ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਾਹਰ ਨੇ। ਇੱਕ ਦਫ਼ਤਰ ਸਰੀ ਦੇ ਯਾਰਕ ਸੈਂਟਰ 'ਚ ਹੈ, ਦੂਜਾ ਐਬਟਸਫੋਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ ਸੁਥਰਾ।
604-547-7100-604-547-4100 ਨੀਟ ਇਮੀਗ੍ਰੇਸ਼ਨ।
ਵਿਜੇ ਜੀ, ਇੱਕ ਮੈਸੇਜ ਆ ਸਾਡੇ ਲਿਸਨਰ ਨੇ ਸੁਰਿੰਦਰ ਬਟਵਾਲ ਜੀ,
ਜੀ
ਉਹ ਪਿਛਲੇ ਕਈ ਦਿਨਾਂ ਤੋਂ ਇਹ ਮੈਸੇਜ ਸਾਂਝਾ ਕਰ ਰਹੇ ਨੇ। ਪਹਿਲਾਂ ਤਾਂ ਉਹਨਾਂ ਕੋਲੋਂ ਮਾਫ਼ੀ ਮੰਗਣਾ ਚਾਹਾਂਗੇ ਕਿ ਉਹਨਾਂ ਦਾ ਮੈਸੇਜ ਅਸੀਂ ਨਹੀਂ ਪੜ੍ਹ ਸਕੇ। ਉਹਨਾਂ ਨੂੰ ਮੁਬਾਰਕਬਾਦ, ਕਿਉਂਕਿ ਉਹਨਾਂ ਨੇ ਦੱਸਿਆ ਕਿ 31 ਅਗਸਤ ਨੂੰ, 31 ਅਗਸਤ ਸ਼ਨੀਵਾਰ, ਇੱਥੇ ਸਰੀ ਦੇ ਵਿੱਚ ਸਿੱਖ ਖੇਡਾਂ ਹੋਈਆਂ ਸੀ, ਸਿੱਖ ਯੂਥ ਗੇਮਸ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਸ ਦੇ ਵਿੱਚ, ਤੇ 3 ਖੇਡਾਂ ਸਨ। ਉਹਨਾਂ 3 ਦੇ ਵਿੱਚ ਸੁਰਿੰਦਰ ਜੀ ਨੂੰ ਮੈਡਲ ਮਿਲਿਆ।
ਓ ਕਿਆ ਬਾਤ ਹੈ।
ਸੋ ਹੀ ਵਨ ਇਨ ਆਲ ਦ 3 ਗੇਮਸ। ਇਹਨਾਂ ਨੇ ਕਿਹਾ ਵੀ ਉਹ ਜਿਹੜੀਆਂ ਗੇਮਸ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ, ਉਹਨਾਂ ਦੀਆਂ ਵੀਡੀਓਜ਼ ਇਹਨਾਂ ਦੇ ਕੋਲ ਨਹੀਂ ਹੈਗੀਆਂ।
ਤੇ
ਇਹ ਆਪਣੇ ਸਾਡੇ ਲਿਸਨਰਸ ਨੂੰ ਕਹਿ ਰਹੇ ਨੇ ਵੀ ਜੇ ਕਿਸੇ ਕੋਲ ਉਹਨਾਂ ਖੇਡਾਂ ਦੀ ਵੀਡੀਓਜ਼ ਹੋਣ ਤਾਂ ਤੁਸੀਂ ਪਲੀਜ਼ ਸੁਰਿੰਦਰ ਜੀ ਦੇ ਨਾਲ ਰਾਬਤਾ ਕਰਕੇ ਉਹਨਾਂ ਨੂੰ ਇਹ ਜਿਹੜੀਆਂ ਵੀਡੀਓਜ਼ ਜੇ ਤੁਸੀਂ ਭੇਜ ਦਿਓਗੇ ਤਾਂ ਸੁਰਿੰਦਰ ਜੀ ਤੁਹਾਡੇ ਧੰਨਵਾਦੀ ਹੋਣਗੇ। ਤੇ ਸੁਰਿੰਦਰ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕ।
ਬਹੁਤ ਬਹੁਤ ਮੁਬਾਰਕਾਂ। ਸੁਰਿੰਦਰ ਜੀ ਖਾਨ ਕੇਸਰ ਕਲਾਕੰਦ,
ਬਿਲਕੁਲ। ਤੇ ਬਹੁਤ ਬਹੁਤ ਮੁਬਾਰਕਾਂ ਸੀਨੀਅਰ ਸੈਨੀ ਅੰਕਲ ਜੀ ਨੂੰ ਵੀ, ਕਿਉਂਕਿ ਨੈਸ਼ਨਲ ਸੀਨੀਅਰ ਗੇਮਸ ਦੇ ਵਿੱਚ ਵਿਜੇ ਜੀ ਦੇ ਪਿਤਾ ਜੀ ਰਾਮ ਸਰੂਪ ਸੈਨੀ ਜੀ, ਉਹਨਾਂ ਨੇ ਸ਼ਾਰਟ ਪੁੱਟ ਦੇ ਵਿੱਚ ਬ੍ਰੋਂਜ਼ ਮੈਡਲ ਜਿੱਤਿਆ ਨੈਸ਼ਨਲ ਲੈਵਲ ਤੇ ਸੀਨੀਅਰ ਗੇਮਸ ਦੇ ਵਿੱਚ। ਬਹੁਤ ਬਹੁਤ ਮੁਬਾਰਕਬਾਦ ਜੀ, ਇਟਸ ਅ ਬਿਗ ਅਕੰਪਲਿਸ਼ਮੈਂਟ,
ਥੈਂਕ ਯੂ। ਕਿਊਬੈਕ ਸਿਟੀ ਦੇ ਵਿੱਚ ਖੇਡਾਂ ਹੋਈਆਂ ਸੀ,
ਤਾਂ ਹੀ ਵਿਜੇ ਜੀ ਕਿਊਬੈਕ ਗਏ
ਜਦੋਂ ਪਿਛਲੇ ਦਿਨ ਹੀ ਤੁਸੀਂ 2 ਦਿਨ ਪ੍ਰੋਗਰਾਮ ਸਵੇਰੇ ਕੀਤਾ। ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਵੀ ਯੋਗਦਾਨ ਆ ਉਹਦੇ 'ਚ।
ਤੇ ਉਹ ਵੀ ਵੀਡੀਓ ਆਪਾਂ ਦੇਖੀ, ਅੰਕਲ ਦੀ ਵੀਡੀਓ ਹੈਗੀ ਹੈ, ਤੇ ਕਮਾਲ ਵੀ ਉਹਨਾਂ ਨੇ ਉਹ ਜਿਹੜੀ ਥਰੋ ਸੁੱਟੀ ਹੈ ਤੇ ਬ੍ਰੋਂਜ਼ ਮਿਲਿਆ, ਵੈਰੀ ਨਾਈਸ।
ਹਾਂ ਜੀ, ਬਹੁਤ
ਵੈਰੀ ਪ੍ਰਾਊਡ ਆਫ,
ਥੈਂਕ ਯੂ, ਥੈਂਕ ਯੂ। ਜਿਹੜੇ ਗੋਲਡ ਮੈਡਲ ਵਿਨਰ ਸੀਗੇ ਉਹ ਅਲਬਰਟਾ ਤੋਂ ਸੀ, ਜਿਹੜੇ ਬ੍ਰੋਂਜ਼ ਸਿਲਵਰ ਮੈਡਲ ਵਿਨਰ ਸੀਗੇ ਸਸਕੈਚੁਅਨ ਦੇ ਸੀਗੇ, ਤੇ ਬ੍ਰੋਂਜ਼ ਮੈਡਲ ਇੱਥੋਂ ਬ੍ਰਿਟਿਸ਼ ਕੋਲੰਬੀਆ ਤੋਂ ਪਿਤਾ ਜੀ ਜਿੱਤ ਲਿਆ। ਜੀ,
ਮਾਨ ਦੀ ਗੱਲ ਹੈ, ਵੈਰੀ ਨਾਈਸ।
70+ ਏਜ ਕੈਟਾਗਰੀ ਦੇ ਵਿੱਚ ਕੰਪੀਟ ਕੀਤਾ ਸੀ।
ਮੋਰ ਪਾਵਰ ਟੂ ਅੰਕਲ ਜੀ,
ਬਹੁਤ ਮਿਹਰਬਾਨੀ, ਥੈਂਕ ਯੂ ਵਾਸੂ ਜੀ, ਬਹੁਤ ਧੰਨਵਾਦ। ਵਾਸੂ ਜੀ, ਕੁਇਕਲੀ ਗੱਲ ਕਰੀਏ, ਕੱਲ ਜਿਹੜੀ ਡਿਬੇਟ ਹੋਈ ਹੈ ਕਮਲਾ ਹੈਰਿਸ ਤੇ ਡੋਨਲਡ ਟਰੰਪ ਵਿਚਕਾਰ, ਸੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀ ਇਹ ਹੋ ਸਕਦਾ ਇਸ ਇਲੈਕਸ਼ਨ ਤੋਂ ਪਹਿਲਾਂ, ਜਿਹੜਾ 5 ਨਵੰਬਰ ਨੂੰ ਵੋਟਾਂ ਪੈਣੀਆਂ, ਇਹ ਇਕਲੌਤੀ ਡਿਬੇਟ ਹੀ ਹੋ ਨਿਬੜੇ। ਕੱਲ੍ਹ ਪਹਿਲੀ ਵਾਰੀ ਡੋਨਲਡ ਟਰੰਪ ਤੇ ਕਮਲਾ ਹੈਰਿਸ ਦਾ ਆਪਸ ਵਿੱਚ ਆਹਮੋ ਸਾਹਮਣਾ ਹੋਇਆ। ਕਮਲਾ ਹੈਰਿਸ ਨੇ ਟਰੰਪ ਵੱਲ ਜਾ ਕੇ ਹੱਥ ਮਿਲਾ ਕੇ ਉਹਨਾਂ ਦਾ ਸਵਾਗਤ ਕੀਤਾ, ਕਹਿੰਦੇ ਹੈਲੋ ਆਈ ਐਮ ਕਮਲਾ ਹੈਰਿਸ। ਤੇ ਫਿਰ ਵਾਸੂ ਜੀ, ਡਿਬੇਟ ਵਾਲਾ ਜੋ ਹਿਸਾਬ ਕਿਤਾਬ ਸ਼ੁਰੂ ਹੋਇਆ ਉਹਦੇ ਵਿੱਚ ਓਵਰਆਲ ਜੇ ਵੇਖਿਆ ਜਾਵੇ, ਕਿਉਂਕਿ ਉਹ ਮਾਈਕ ਬੰਦ ਵਾਲਾ ਕੰਮ ਸੀ ਨਾ, ਟਰੰਪ ਜਿਸ ਤਰ੍ਹਾਂ ਦਾ ਪਹਿਲਾਂ ਉਹਨੂੰ ਅਸੀਂ ਵੇਖਿਆ ਕਿ ਉਹ ਬਹੁਤ ਜ਼ਿਆਦਾ ਇੰਟਰਪਟ ਕਰੀ ਜਾਂਦੇ ਨੇ ਦੂਜੇ ਬੋਲਣ ਵਾਲੇ ਨੂੰ, ਉਹ ਕੁਝ ਨਹੀਂ ਹੋਇਆ। ਪਰ ਡੋਨਲਡ ਟਰੰਪ ਨੇ ਕੁਝ ਗੱਲਾਂ ਅਜਿਹੀਆਂ ਕਹੀਆਂ ਜਿਹੜੀਆਂ ਕਿ ਬਿਲਕੁਲ ਹੀ ਨਿਰਾਧਾਰ ਸੀਗੀਆਂ, ਉਹਨਾਂ ਬਾਰੇ ਜ਼ਿਕਰ ਕਰਦੇ ਹਾਂ। ਮੰਨਿਆ ਜਾਂਦਾ, ਕਈਆਂ ਦਾ ਇਹ ਮੰਨਣਾ ਹੈ ਕਿ ਕਮਲਾ ਹੈਰਿਸ ਇਸ ਡਿਬੇਟ ਦੇ ਵਿੱਚ ਪ੍ਰਿਵੇਲ ਕੀਤੇ ਨੇ, ਉਹਨਾਂ ਨੇ ਉਹਨਾਂ ਦੀ ਪਰਫੋਰਮੈਂਸ ਕਿਤੇ ਵਧੀਆ ਰਹੀ। ਪਰ ਵਾਸੂ ਜੀ, ਚੱਕਰ ਤਾਂ ਇਹ ਹੈ ਨਾ ਕਿ ਡਿਬੇਟ ਦਾ ਜਿਹੜਾ ਮਿਆਰ ਆ ਉਹ ਪਹਿਲਾਂ ਹੀ ਇੰਨਾ ਨੀਵਾਂ ਸੀ, ਐਕਸਪੈਕਟੇਸ਼ਨਸ ਪਹਿਲਾਂ ਹੀ ਇੰਨੀਆਂ ਘੱਟ ਸੀ ਕਿ ਉਹਦੇ ਵਿੱਚ ਜਿਹੜੀ ਮੀਡੀਓਕਰ ਪਰਫੋਰਮੈਂਸ ਆ ਉਹ ਵੀ ਫਿਰ ਵਧੀਆ ਲੱਗਣ ਲੱਗ ਜਾਂਦੀ ਆ।
ਇਹਦੇ ਵਿੱਚ ਜੇ ਅਸੀਂ ਦੇਖੀਏ ਨਾ ਵੀ ਇਹ ਕਿਉਂ ਹੋ ਰਹੀ ਗੱਲ, ਕੰਮ ਦੇਖੋ ਇਹ ਜਿਹੜੀਆਂ ਗੱਲਾਂ ਹੋਈਆਂ ਨੇ ਨਾ, ਜਿਹੜੇ ਪੁਆਇੰਟਸ ਨੇ, ਮਤਲਬ ਆਪਣੇ ਕੋਲ ਸਮਾਂ ਘੱਟ ਆ
ਤੇ
ਜੇ ਆਪਾਂ ਉਹਦੇ 'ਚ ਪੈ ਗਏ ਆਪਣਾ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ।
ਬਿਲਕੁਲ ਬਿਲਕੁਲ।
ਸੋ ਇਹਦਾ ਜਿਹੜਾ ਕ੍ਰਕਸ ਆ ਉਹ ਇਹ ਹੈ ਕਿ ਜੋ ਸਟ੍ਰੈਟਜੀ ਸੀ ਕਮਲਾ ਹੈਰਿਸ ਦੀ ਉਹ ਉਹਦੇ ਵਿੱਚ ਕਾਮਯਾਬ ਹੋਏ ਨੇ, ਕਿ ਡੋਨਲਡ ਟਰੰਪ ਦੀ ਸਟ੍ਰੈਟਜੀ ਅਸੀਂ ਪਿਛਲੀਆਂ ਕੁਝ ਡਿਬੇਟਸ ਦੇ ਵਿੱਚ ਦੇਖਿਆ ਕਿ ਉਹ ਰੌਲਾ ਵਗੈਰਾ ਪਾ ਕੇ ਆਪਣੇ ਓਪੋਨੈਂਟ ਨੂੰ ਥਰੋ ਆਫ ਕਰ ਦਿੰਦੇ ਨੇ, ਕਿ ਜਿਹੜਾ ਓਪੋਨੈਂਟ ਆ ਉਹ ਕਲੈਰੀਫਿਕੇਸ਼ਨ ਦੇਣ ਦੇ ਵਿੱਚ ਹੀ ਉਲਝ ਜਾਂਦਾ, ਆਪਣੀਆਂ ਗੱਲਾਂ ਦੇ ਵਿੱਚ ਹੀ ਉਲਝ ਜਾਂਦਾ, ਆਪਣੇ ਪੁਆਇੰਟਸ ਨਹੀਂ ਕਹਿ ਪਾਉਂਦਾ। ਉਹੀ ਚੀਜ਼ ਕਮਲਾ ਹੈਰਿਸ ਨੇ ਡੋਨਲਡ ਟਰੰਪ ਨਾਲ ਕਰਤੀ ਕੱਲ੍ਹ।
ਜੀ,
ਕਮਲਾ ਹੈਰਿਸ ਨੇ ਆਉਂਦਿਆਂ ਹੀ ਪਹਿਲਾਂ ਉਹਨਾਂ ਆਪਣੀ ਓਪਨਿੰਗ ਸਟੇਟਮੈਂਟ ਤੋਂ ਬਾਅਦ ਇੱਕ ਇੱਦਾਂ ਦੀ ਕੋਈ ਗੱਲ ਕਹਿਤੀ, ਡੋਨਲਡ ਟਰੰਪ ਦੀ ਓਪਨਿੰਗ ਸਟੇਟਮੈਂਟ ਹੀ ਡਿਫੈਂਸ ਵਿੱਚ ਸੀ।
ਬਿਲਕੁਲ,
ਉਹਨਾਂ ਨੇ ਪਹਿਲਾਂ ਉਹਨੂੰ ਕਲੈਰੀਫਾਈ ਕੀਤਾ, ਕਹਿੰਦੇ ਮੈਂ ਪਹਿਲਾਂ ਕਹਿ ਦਵਾਂ ਵੀ ਜੋ ਕਮਲਾ ਹੈਰਿਸ ਨੇ ਗੱਲ ਕਹੀ ਆ ਝੂਠੀ ਹੈ। ਉਸ ਤੋਂ ਬਾਅਦ ਉਹਨਾਂ ਦੀ ਇਹ ਸਟ੍ਰੈਟਜੀ ਜਾਰੀ ਰਹੀ,
ਨਿਰੰਤਰ ਬੈਕਫੁੱਟ ਤੇ ਰਹੇ ਡੋਨਲਡ ਟਰੰਪ,
ਉਹ ਡਿਫੈਂਸਿਵ ਰਿਐਕਸ਼ਨਰੀ ਸਿਚੁਏਸ਼ਨ ਦੇ ਵਿੱਚ ਹੀ ਰਹੇ, ਆਪਣੀ ਗੱਲ ਉਹ ਖੁੱਲ੍ਹ ਕੇ ਕਰ ਨਹੀਂ ਸਕੇ ਤੇ ਉਹ ਕਮਲਾ ਹੈਰਿਸ ਨੂੰ ਥਰੋ ਆਫ ਕਰ ਸਕਦੇ। ਇਸ ਤੋਂ ਪਹਿਲਾਂ ਕਮਲਾ ਹੈਰਿਸ ਨੇ ਇਦਾਂ ਲੱਗਿਆ ਵੀ ਡੋਨਲਡ ਟਰੰਪ ਨੂੰ ਥਰੋ ਆਫ ਕਰ ਦਿੱਤਾ, ਇਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਵੱਡੀ ਉਪਲਬਧੀ ਹੈ।
ਜੀ, ਅਬੋਰਸ਼ਨ ਵਾਲੇ ਮਾਮਲੇ ਤੇ ਉਹਨਾਂ ਨੇ ਡੋਨਲਡ ਟਰੰਪ ਨੂੰ ਘੇਰਿਆ, ਉਸ ਚੀਜ਼ ਦੇ ਵਿੱਚ ਉਹ ਪ੍ਰੋਪਰ ਆਪਣਾ ਜਵਾਬ ਨਹੀਂ ਦੇ ਸਕੇ, ਸਗੋਂ ਕੁਝ ਗੱਲਾਂ ਅਜਿਹੀਆਂ ਕਹਿ ਗਏ ਜਿਹੜੀਆਂ ਕਿ ਅਸਲ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਹੈਗੀਆਂ ਹੀ ਨਹੀਂ। ਜੇ ਕਿਸੇ ਮਾਮਲੇ ਦੇ ਵਿੱਚ ਲੱਗਿਆ ਕਿ ਡੋਨਲਡ ਟਰੰਪ ਥੋੜ੍ਹੇ ਜ਼ਿਆਦਾ ਕਨਵਿੰਸਿੰਗ ਜਾਂ ਉਹਨਾਂ ਦਾ ਮੈਸੇਜ ਕਲੀਅਰ ਸੀ, ਉਹ ਯਾ ਤਾਂ ਬਸ ਜੀ ਇਕੋਨਮੀ ਨੂੰ ਲੈ ਕੇ ਸੀ, ਕਿ ਇੱਕ ਸਮਾਲ ਟਾਊਨ ਦੇ ਵਿੱਚ ਜਿਹੜੇ ਕੁਝ ਇਲੀਗਲ ਮਾਈਗ੍ਰੈਂਟਸ ਆ ਰਹੇ ਨੇ, ਉਹ ਕਹਿੰਦੇ ਵੀ ਲੋਕਾਂ ਦੇ ਪੈਟਸ ਨੂੰ, ਕੁੱਤੇ ਬਿੱਲੀਆਂ ਨੂੰ ਭੋਜਨ ਦੇ ਤੌਰ 'ਤੇ ਖਾ ਰਹੇ ਨੇ, ਅਤੇ ਜਿਹੜੀ ਉਹ ਗੱਲ ਆ ਉਹ ਪਹਿਲਾਂ ਹੀ ਡੀਬੰਕ ਹੋ ਚੁੱਕੀ ਹੋਈ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੱਲ੍ਹ ਦੀ ਡਿਬੇਟ ਦੇ ਵਿੱਚ ਹੋਈਆਂ। ਹੁਣ ਇਹ ਡਿਪੈਂਡ ਕਰਦਾ ਵੀ ਤੁਸੀਂ ਗੱਲ ਕਿਹਦੇ ਨਾਲ ਕਰਦੇ ਹੋ, ਦੋਹਾਂ ਧਿਰਾਂ ਦੇ ਸਮਰਥਕਾਂ ਦਾ ਕਹਿਣਾ ਉਹ ਜੇ ਉਹ ਕਹਿੰਦੇ ਵੀ ਸਾਡਾ ਬੰਦਾ ਜਿੱਤਿਆ।
ਸੋ ਡੋਨਲਡ ਟਰੰਪ ਨੇ ਕਿਹਾ ਵੀ ਸਾਡੀ ਜਿੱਤ ਹੋਈ ਹੈ ਤੇ ਕਮਲਾ ਹੈਰਿਸ ਕਹਿ ਰਹੇ ਨੇ ਅਸੀਂ ਜਿੱਤੇ ਹਾਂ, ਤੇ ਗੱਲ ਉਹੀ ਹੈ। ਪਰ ਇਹਦੇ ਚੋਂ ਮੈਨੂੰ ਲੱਗਦਾ ਕਿ ਟੇਕ ਅਵੇ ਇਹ ਹੈ ਕਿ ਕਮਲਾ ਹੈਰਿਸ ਇਸ ਡਿਬੇਟ ਤੋਂ ਬਾਅਦ ਉਹਨਾਂ ਦੇ ਸਪੋਰਟ ਬੇਸ ਦੇ ਵਿੱਚ ਇੱਕ ਅੱਧੇ ਪੁਆਇੰਟ ਦਾ ਵਾਧਾ ਹੀ ਹੋਇਆ ਹੋਵੇਗਾ। ਇਹਦੇ ਵਿੱਚੋਂ ਕੁਝ ਗਵਾ ਕੇ ਨਹੀਂ ਗਏ ਹੋ, ਜਿਵੇਂ ਜੋ ਬਾਈਡਨ ਡਿਬੇਟ ਤੋਂ ਬਾਅਦ ਉਹਨਾਂ ਨੂੰ ਆਪਣੀ ਉਮੀਦਵਾਰੀ ਹੀ ਛੱਡਣੀ ਪੈ ਗਈ, ਉਹ ਨੌਬਤ ਨਹੀਂ ਆਈ। ਸੋ ਕਮਲਾ ਹੈਰਿਸ came across as a stronger debater than Joe Biden for sure,
and also even stronger than Donald Trump,
and in stronger than Donald Trump in some respects. So ide vich Donald Trump ne badiyan koshishan kitiyan, unna nu Kamala Harris nu marxist vi kehta, unna de pita te vi tippni kiti, Kamala Harris ne vi Donald Trump de pita te tippni kiti ke inna nu tanade bahut sare sarmaya chhad ke gaye si, ye
kehne haan
ya ya badiyan hoiyan ne। So ek vaise 90 minute debate chalni si, ek
lambi chali debate,
haan so oh paune 2 ghante chali, vaise 1.5 ghante chalni si oh debate।
Ji ji ji।
ਸੋ ਕਾਫੀ ਗੱਲਾਂ ਬਾਤਾਂ ਹੋਈਆਂ, ਕੋਈ ਕੋਈ ਏਦਾਂ ਦੀ ਕੋਈ ਗੱਲ ਨਹੀਂ ਹੋਈ ਵੀ ਜਿਹਦੇ ਸਿਰ ਤੇ ਆਪਾਂ ਕਹਿ ਸਕੀਏ ਵੀ ਆਹ ਗੱਲ ਕਰਤੀ ਜੀ ਹੁਣ ਤਾਂ ਇਲੈਕਸ਼ਨ ਹੀ ਪਲਟ ਗਿਆ। ਪਰ ਇਹਦੇ ਚੋਂ ਟੇਕ ਅਵੇ ਫਿਰ ਉਹੀ ਹੈ ਕਿ ਕਮਲਾ ਹੈਰਿਸ ਥੋੜੇ ਜਿਹੇ ਪੁਆਇੰਟਸ ਗੇਨ ਕਰਕੇ ਸ਼ਾਇਦ ਚੋਂ ਨਿਕਲੇ ਹੋਣਗੇ, ਐਡਵਾਂਟੇਜ ਕਮਲਾ ਹੈਰਿਸ ਦਾ ਕਹਿ ਸਕਦੇ।
ਜਿਹੜੇ ਡੈਮੋਕ੍ਰੈਟਿਕ ਸਮਰਥਕ ਕਮਲਾ ਹੈਰਿਸ ਨੂੰ ਲੈ ਕੇ ਹੂਵਰ ਔਨ ਦ ਫੈਂਸ, ਉਹ ਕੱਲ ਦੀ ਇਸ ਡਿਬੇਟ ਤੋਂ ਬਾਅਦ ਕਮਲਾ ਹੈਰਿਸ ਨੂੰ ਵੋਟ ਪਾਉਣ ਵਾਸਤੇ ਥੋੜੇ ਹੋਰ ਕੰਫਰਟੇਬਲ ਮਹਿਸੂਸ ਕਰ ਸਕਦੇ।
ਟੇਲਰ ਸਵਿਫਟ ਨੇ ਐਂਡੋਰਸ ਕਰ ਲਿਆ।
ਯੈਸ, ਉਹਨਾਂ ਨੇ ਐਂਡੋਰਸ ਕਰ ਦਿੱਤਾ। ਆਈ ਥਿੰਕ ਉਹ ਪੋਸਟ ਡਿਬੇਟ 'ਚ ਸਭ ਤੋਂ ਵੱਡੀ ਹੈਡਲਾਈਨ ਕੋਈ ਬਣੀ, ਤਾਂ ਉਹ ਇਹ ਬਣੀ ਵੀ ਟੇਲਰ ਸਵਿਫਟ ਜਿਹਨਾਂ ਦੇ ਵਾਸਤੇ ਜੀ ਆਈ ਥਿੰਕ ਕਿੰਨੇ ਮਲਟੀ ਮਿਲੀਅਨਸ ਦੇ ਵਿੱਚ ਉਹਨਾਂ ਦੇ ਇੰਸਟਾਗ੍ਰਾਮ ਤੇ ਫੋਲੋਅਰਸ ਨੇ।
ਜਿੱਥੇ ਕੋਈ ਕਾਨਸਰਟ ਹੁੰਦੀ ਹੈ ਵਿਜੇ ਜੀ, ਉਸ ਮੁਲਕ ਦੀ ਉਸ ਸੂਬੇ ਦੀ
ਇਕਾਨਮੀ
ਉਹ ਜੀ ਡੀ ਪੀ ਉੱਪਰ ਉਹ ਚੱਲ ਜਾਂਦੀ ਹੈ। ਉਹਨਾਂ ਦੀਆਂ ਟਿਕਟਾਂ ਜਿਹੜੀਆਂ ਨੇ ਹਜ਼ਾਰਾਂ ਡਾਲਰਸ ਦੀਆਂ ਵਿਕਦੀਆਂ ਨੇ। ਸੋ ਟੇਲਰ ਸਵਿਫਟ ਨੇ ਆਪਣੇ ਜਿਹੜੇ ਫੈਨ ਬੇਸ ਹੈ ਉਹਨਾਂ ਨੂੰ ਇਹ ਕਿਹਾ, ਕਹਿੰਦੇ ਵੀ ਮੈਂ ਆਪਣੀ ਰਿਸਰਚ ਕਰਕੇ ਬਹੁਤ ਸੋਚ ਵਿਚਾਰ ਕਰਕੇ ਫੈਸਲਾ ਕੀਤਾ ਕਿ ਮੈਂ ਤਾਂ ਜੀ ਕਮਲਾ ਹੈਰਿਸ ਨੂੰ ਵੋਟ ਪਾਉਣੀ ਹੈ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਰਿਸਰਚ ਕਰੋ ਤੇ ਤੁਸੀਂ ਵੀ ਦੇਖੋ ਵੀ ਕਿਹਨੂੰ ਵੋਟ ਪਾਉਣੀ ਹੈ। ਥੱਲੇ ਉਹਨਾਂ ਨੇ ਸਾਈਨ ਆਫ ਕੀਤਾ ਚਾਈਲਡਲੈਸ ਕੈਟ ਲੇਡੀ, ਜੋ ਜੇ ਡੀ ਵੈਂਸ ਵੱਲੋਂ ਬੜਾ ਵਿਵਾਦਿਤ ਟਿੱਪਣੀ ਕੀਤੀ ਗਈ ਸੀ, ਉਹਨਾਂ ਨੇ ਉਸ ਜੇ ਡੀ ਵੈਂਸ ਤੋਂ ਬੜੀ ਉਹ ਤਲਖੀ ਉਹਨਾਂ ਨੂੰ
ਇੱਕ ਉਹ ਤੋਂ। ਦੂਜੀ ਗੱਲ, ਜਿਹੜੀਆਂ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜਨਰੇਟਡ ਤਸਵੀਰਾਂ ਟਵੀਟ ਕਰਕੇ ਡੋਨਲਡ ਟਰੰਪ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਕਿ ਟੇਲਰ ਸਵਿਫਟ ਨੇ ਟਰੰਪ ਨੂੰ ਐਂਡੋਰਸ ਕਰ ਦਿੱਤਾ। ਸੋ ਇਸ ਕਰਕੇ ਉਹਨਾਂ ਨੇ ਹੁਣ ਆਪਣੇ ਵਾਸੂ ਜੀ ਕੱਲ੍ਹ ਸੋਸ਼ਲ ਮੀਡੀਆ ਅਕਾਊਂਟ ਤੇ ਯਾਰ ਇੰਸਟਾਗ੍ਰਾਮ ਤੇ 283 million ਫੋਲੋਅਰਸ ਨੇ ਟੇਲਰ ਸਵਿਫਟ ਦੇ, 283 million
ਜਸਟ ਔਨ ਇੰਸਟਾਗ੍ਰਾਮ।
ਕੈਨੇਡਾ ਦੀ ਆਬਾਦੀ 41 million ਆ, ਸੋ ਆਲਮੋਸਟ 7 ਕੈਨੇਡਾਜ਼ ਦੇ ਬਰਾਬਰ ਦੀ ਆਬਾਦੀ ਦੇ ਲੋਕ ਟੇਲਰ ਸਵਿਫਟ ਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਨੇ, ਜਿਹਦੇ ਵਿੱਚੋਂ ਬਹੁਤ ਸਾਰੇ ਯੰਗਸਟਰਸ ਨੇ ਜਿਹੜੇ ਕਈ ਵਾਰੀ ਹੁੰਦਾ ਵੋਟ ਨਹੀਂ ਪਾਉਣ ਜਾਂਦੇ, ਜੇ ਉਹਦੇ ਵਿੱਚੋਂ ਕੁਝ ਵੀ ਕਹਿ ਲਓ ਵੋਟਰਸ ਨੂੰ ਟੇਲਰ ਸਵਿਫਟ ਦਾ ਇਹ ਮੈਸੇਜ ਗੈਲਵਨਾਈਜ਼ ਕਰ ਦਿੰਦਾ ਤੇ ਉਹਨਾਂ ਨੂੰ ਡੈਮੋਕ੍ਰੈਟਸ ਦੇ ਹੱਕ ਵਿੱਚ, ਕਮਲਾ ਹੈਰਿਸ ਦੇ ਹੱਕ ਵਿੱਚ ਵੋਟ ਪਾਉਣ ਵਾਸਤੇ ਪ੍ਰੇਰ ਦਿੰਦਾ। ਵਾਸੂ ਜੀ, ਹੋ ਸਕਦਾ ਜਿੱਤ ਤੇ ਹਾਰ ਵਿੱਚ ਉਹੀ ਫਰਕ ਬਣ ਜਾਵੇ।
ਸੋ ਇਹ ਕਿਹਾ ਜਾ ਰਿਹਾ ਕਿ ਟੇਲਰ ਸਵਿਫਟ ਦੀ ਇਸ ਐਂਡੋਰਸਮੈਂਟ ਦੇ ਨਾਲ ਜਿਹੜੇ ਯੰਗ ਵੋਟਰਸ ਨੇ, ਵਿਮੈਨ ਵੋਟਰਸ ਤੇ LGBTQ ਵੋਟਰਸ, ਉਹਨਾਂ ਦੀ ਵੋਟ ਕਾਫੀ ਪ੍ਰਭਾਵਿਤ ਹੋ ਸਕਦੀ,
ਇੰਪੈਕਟ ਹੋ ਸਕਦੀ ਹੈ ਜੀ। ਵਾਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।